ਸਤਨਾਮ ਵਾਹਿਗੁਰੂ ਸਾਹਿਬ ਜੀਓ ਗੁਰ ਅੰਮ੍ਰਿਤ ਪਿੰਨੇ ਦੇ ਹੋਰੀ ਅੰਮ੍ਰਿਤ ਬੁਰਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ ਗੁਰ ਅੰਮ੍ਰਿਤ ਪਿੰਨੀ ਦੇ ਹੋਰੀ ਅੰਮ੍ਰਿਤ ਬੁਰਕੇ ਰਾਮ ਰਾਜੇ ਜਿਨ੍ਹਾਂ ਗੁਰਬਾਣੀ ਮਨ ਪਾਈਆ ਅੰਮ੍ਰਿਤ ਛਕ ਛਕੇ ਗੁਰ ਤੁਠੈ ਹਰ ਪਾਇਆ ਚੂਕੇ ਤੱਕ ਤੱਕੇ ਜਨ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਗੁਰ ਤੁਠੈ ਹਰ ਪਾਇਆ ਚੂਕੇ ਤੱਕ ਤੱਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਚ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਅੰਦਰ ਸੀਸ ਨਿਵਾ ਕੇ ਆਪਣੇ ਇਸ ਮਨੁੱਖਾ ਦੇਹੀ ਨੂੰ ਰੱਬ ਦੀ ਦਰਗਾਹ ਵਿਚ ਪ੍ਰਵਾਨ ਕਰਾਉਣ ਦਾ ਯਤਨ ਕੀਤਾ ਹੈ। ਲੜੀਵਾਰ ਸਤਿਗੁਰਾਂ ਦੇ ਪਾਵਨ ਪਵਿੱਤਰ ਸ਼ਬਦਾਂ ਦੀ ਚੱਲਦੀ ਵਿਚਾਰ ਵਿਚੋਂ ਅੱਜ ਦਾ ਜੋ ਬਚਨ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇੱਕ ਸ਼ੰਤ ਜੋ ਕਿ ਆਸਾ ਪੂਰਨ ਕਰਨ ਵਾਲੀ ਬਾਣੀ ਆਸਾ ਜੀ ਦੀ ਵਾਰ ਵਿਚ ਸੁਭਾਇਮਾਨ ਹੈ। ਗੁਰੂ ਰਾਮਦਾਸ ਜੀ ਨੇ ਇਹਦੇ ਵਿਚ ਇਕ ਪਾਸੇ ਉਸ ਦੇਹੀ ਦਾ ਵਰਣਨ ਕੀਤਾ ਹੈ, ਉਸ ਸਰੀਰ ਦਾ ਜ਼ਿਕਰ ਕੀਤਾ ਹੈ ਜਿਹੜੀ ਗੁਰੂ ਦੀ ਦੇਹੀ ਹੈ, ਗੁਰੂ ਦਾ ਸਰੀਰ ਹੈ। ਦੂਸਰੇ ਪਾਸੇ ਉਸ ਦੇਹੀ ਦਾ, ਉਸ ਸਰੀਰ ਦਾ ਵਰਣਨ ਕੀਤਾ ਹੈ ਜਿਹੜੀ ਗੁਰੂ ਕੋਲ ਚੱਲ ਕੇ ਆਈ ਹੈ, ਜਿਹੜੀ ਦੇਹੀ ਨੇ ਆਪਣਾ ਆਪਾ ਗੁਰੂ ਨੂੰ ਸੌਂਪ ਦਿੱਤਾ। ਸਤਿਗੁਰੂ ਕਹਿ ਰਹੇ ਨੇ ਕਿ ਗੁਰੂ ਦੀ ਦੇਹੀ ਵਿਚ ਅੰਮ੍ਰਿਤ ਭਰਿਆ ਹੋਇਆ ਹੈ। ਅੰਮ੍ਰਿਤ ਦਾ ਸਰੋਵਰ ਹੈ ਗੁਰੂ, ਸਿੱਖ ਉਹਦੇ ਵਿਚ ਇਸ਼ਨਾਨ ਕਰਨ ਵਾਸਤੇ ਆਉਂਦਾ ਹੈ ਔਰ ਗੁਰੂ ਫਿਰ ਉਹਦੇ ਉੱਤੇ ਅੰਮ੍ਰਿਤ ਬੁਰਕੇ, ਬੁਰਕੇ ਦਾ ਅਰਥ ਛਿੜਕਦਾ ਹੈ। ਪਰ ਇਹ ਅੰਮ੍ਰਿਤ ਹੈ ਕਿਹਦੇ ਵਿਚ? ਸਤਿਗੁਰਾਂ ਨੇ ਇੱਕ ਲਫ਼ਜ਼ ਵਰਤਿਆ ਗੁਰਬਾਣੀ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿਚ ਅੰਮ੍ਰਿਤ ਲੁਕੋ ਕੇ ਰੱਖਿਆ। ਜਿੱਥੇ ਦੋ ਚੀਜ਼ਾਂ ਇਕੱਠੀਆਂ ਹੋਣਗੀਆਂ, ਗੁਰੂ ਕੀ ਬਾਣੀ ਔਰ ਸਿੱਖ ਦਾ ਸਰੀਰ ਔਰ ਸਿੱਖ ਦੀ ਸੁਰਤ, ਤਨ ਕਰ ਮਟਕੀ ਮਨ ਮਾਹੇ ਸੰਜੋਈ, ਇਸ ਮਟਕੀ ਮੈਂ ਸ਼ਬਦ ਸੰਜੋਈ, अपने शरीर नूं तू मटकी बना। गुरु नानक साहब कहिंदे ने उहदे अंदर तू गुरु की बाणी नूं रिड़क, गुरु के शब्द नूं रिड़क उहदे अंदर, क्योंकि इह अमृत बंदे दे अंदर है जिहड़ा इहदी सारी तरह दीआं प्यासां बुझाण दे समर्थ है। हर एक व्यक्ति मौत तो डरदा है, सब तो वड्डा सवाल ही यह है। दुनिया विच सब चीजां दा इलाज है पर मौत दा कोई इलाज नहीं, जिस करके इस धरती ते धर्म है। जे मौत ना हुंदी ते कोई धर्म भी ना हुंदा, क्योंकि इहदा इलाज संसार विचों मिलिया ही किते नहीं। बाकी तां सारा प्रबंध मनुख करन दा यतन करदा है, पर यह जड़ी चीज है मौत, एदा कोई प्रबंध संसार विच नहीं है। एदा सिर्फ ते सिर्फ एको ही प्रबंध है, उन्हूं अमृत कहिंदे। अमृत दा अर्थ है जिन्हूं पीण दे नाल बंदे दी मौत ना आवे, मृत्यु ना आवे। सतगुरु कहिंदे ने तू अपने शरीर अंदर गुरु के शब्द नूं टिका और इस शरीर दे विचों तेनू अमृत की प्राप्ति होगी, क्योंकि तेरे शरीर विच रब ने अमृत पा के कल्या होया, तेरे पीण वास्ते पाया। पर जिन्ना चिर तू बाहरों गुरु के शब्द नाल सांझ नहीं पाउंदा इस शरीर दी, उन्ना चिर तेनू अंदों अमृत नहीं लभे, भावें सारे शरीर विच भरिया होया। भगत नामदेव जी ने एक थां ते बचन कहे ने कि शरीर दीआं 72,000 नाड़ियां ने, उहदे विच उहनां ने वर्णन कीता कि मेरियां 72,000 जिहड़ियां नाड़ियां ने अमृत नाल भरिया गईआं। 10 बैरागण मोहे बस कीनी, पंचों का मिटनाव। जदों पंजा विकारां दा नाम मिट जाए शरीर विचों, भाव उन्हां दी होंद खत्म हो जाए, तां उस वक्त शरीर विच जिहड़ा खून वहिंदा है उस खून दे विच अमृत बनना शुरू हो जाता है, जिहड़ा मनुख दी प्यास बुझाउंदा है, जिहनूं पीण वास्ते असीं इत्थे आए हां। और जिन्ना चिर वो अमृत साडी पकड़ विच ना आया, उन्ना चिर कदी तृप्ति नहीं होगी, उन्ना चिर भज दौड़ बनी रहेगी, दुख बनिया रहेगा। आ जिहड़ा बाहर भी सानू कोई सुख लगदा है, सुख भासदा है, ये भी उस अमृत दीआं थोड़ियां थोड़ियां बूंदा ने, उहदे विचों शक्ति लै के असी शरीर दे रस प्राप्त कर रहे हैं। उहदे अंदरों ही थोड़ी जी धारा साडे नाल जुड़दी है, कदी वाशना दा रस आउंदा, कदी खान पीण दा रस आउंदा है, कदी सुनन दा रस आउंदा है। पर जिन्ना चिर वह अमृत मनुख नाल सीधा अटैचमेंट नहीं हुंदा जिहड़ा इहदे शरीर विच रब ने पाया, उन्ना चिर छोटे छोटे अमृत इहदी प्यास नहीं बुझा सकणी। पर इहनूं पता नहीं कि उह इहदे अंदर है। इत्थे हजूर ने बाणी अंदर मिर्ग दा उदाहरण दिता है। आ जिहड़ी कस्तूरी है जिहदे विचों बड़ी सुगंधी आउंदी, ਇਹ ਕਸਤੂਰੀ ਮਿਰਗ ਦੀ ਨਾਭੀ ਵਿਚ ਹੁੰਦੀ, ਉਹਦੀ ਧੁਨੀ ਵਿਚ ਹੁੰਦੀ ਹੈ। ਆਮ ਤੌਰ ਤੇ ਇਹਦਾ ਸ਼ਿਕਾਰ ਕਰਕੇ ਕੱਢਿਆ ਜਾਂਦਾ ਹੈ ਤੇ ਸਾਰੇ ਮਿਰਗਾਂ ਦੀ ਧੁਨੀ ਵਿਚ ਇਹ ਨਹੀਂ ਹੁੰਦੀ, ਕੁਝ ਵਿਰਲੇ ਨੇ, ਥੋੜੇ ਨੇ। ਉਹਦੀ ਧੁਨੀ ਦੇ ਵਿਚ ਇਹ ਕਸਤੂਰੀ ਹੁੰਦੀ ਹੈ। ਉਹ ਜਦੋਂ ਕਿਸੇ ਰੁੱਖ ਦੀ ਛਾਂ ਵਿਚ ਬਹਿੰਦਾ ਹੈ, ਥੋੜੀ ਥੋੜੀ ਹਵਾ ਚੱਲਦੀ ਹੈ ਤੇ ਉਹਦੀ ਧੁਨੀ ਵਿਚੋਂ ਉਹ ਜਿਹੜੀ ਕਸਤੂਰੀ ਉੱਡ ਕੇ ਹਵਾ ਵਿਚ ਉੱਡ ਕੇ ਉਹਦੀ ਨਾਸਕਾ ਤੱਕ ਆਉਂਦੀ, ਉਹਦੇ ਨੱਕ ਤੱਕ ਆਉਂਦੀ, ਤੇ ਉਹ ਵਿਚਾਰਾ ਹੈਰਾਨ ਹੋ ਜਾਂਦਾ ਵੀ ਏਡੀ ਸਵਾਦ, ਏਡੀ ਰਸ ਦੇਣ ਵਾਲੀ ਜਿਹੜੀ ਸੁਗੰਧੀ ਇਹ ਕਿਧਰੋਂ ਆ ਰਹੀ ਹੈ, ਹੁਣ ਉਹਨੂੰ ਕੌਣ ਦੱਸੇ ਵੀ ਤੇ ਤੇਰੀ ਧੁਨੀ ਵਿਚੋਂ ਆ ਰਹੀ, ਬਾਹਰੋਂ ਨਹੀਂ ਆ ਰਹੀ, ਇਹ ਤੇਰਾ ਆਪਣਾ ਹੀ ਖਜ਼ਾਨਾ ਹੈ, ਤੇਰੇ ਅੰਦਰ ਹੈ। ਜੇ ਤਾਂ ਉਹ ਭੁੱਲ ਭੁਲੇਖੇ ਕਿਤੇ ਉਸ ਮਿਰਗ ਦੀ ਜਿਹੜੀ ਮੂੰਹ ਹੈ ਘੁੰਮ ਘੁਮਾ ਕੇ ਆਪਣੀ ਨਾਭੀ ਨਾਲ ਲੱਗ ਗਈ ਤੇ ਕਿੰਨਾ ਕਿੰਨਾ ਚਿਰ ਉਥੇ ਮਸਤ ਹੋ ਕੇ ਪਿਆ ਰਹਿੰਦਾ, ਕਿਉਂਕਿ ਉਹ ਬੜਾ ਆਨੰਦ, ਬੜਾ ਸਵਾਦ, ਉਹਦੇ ਵਿਚੋਂ ਬੜਾ ਰਸ ਆਉਂਦਾ ਉਸ ਨੂੰ। ਇਹ ਗੱਲ ਪੱਕੀ ਹੈ ਕਿ ਮਨੁੱਖ ਦੀ ਖੋਜ ਰਸ ਵਿਚ ਹੈ, ਉਹ ਸਵਾਦ ਲੱਭ ਰਿਹਾ ਸੰਸਾਰ ਵਿਚ, ਪਰ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਜਿਹੜੇ ਰਸ ਤੇ ਸਵਾਦ ਉਹਨੂੰ ਲੱਭਦੇ ਨੇ ਉਹ ਇਸ ਤਰ੍ਹਾਂ ਦੇ ਨੇ ਵੀ ਜਿੰਨਾ ਚਿਰ ਉਹਨਾਂ ਨੂੰ ਨਹੀਂ ਪ੍ਰਾਪਤ ਕਰਦਾ ਉਨਾ ਚਿਰ ਉਹ ਰਸ ਰਹਿੰਦੇ ਨੇ, ਜਦੋਂ ਪ੍ਰਾਪਤ ਕਰ ਲੈਂਦਾ ਉਦੋਂ ਖਤਮ ਹੋ ਜਾਂਦੇ। ਭੱਜ ਦੌੜ ਸਾਰੀ ਇਹੀ ਹੈ, ਕਿਉਂਕਿ ਇਹ ਸਾਡੇ ਜੀਵਨ ਦਾ ਇੱਕ ਅਧਿਕਾਰ ਹੈ ਰਸ ਲੱਭ ਲੈਣਾ। ਪਰ ਚੱਕਰ ਇਹ ਪਿਆ ਕਿ ਰਸ ਇਸ ਤਰ੍ਹਾਂ ਦੇ ਬਾਹਰ ਮਿਲੇ, ਜਿੰਨਾ ਚਿਰ ਉਹਨੂੰ ਤੁਸੀਂ ਬਾਹਰੋਂ ਦੇਖੋਗੇ, ਬਾਹਰੋਂ ਰੱਖੋਗੇ, ਜਿੰਨਾ ਚਿਰ ਭੋਗੋਗੇ ਨਾ, ਉਨਾ ਚਿਰ ਰਸ ਕਾਇਮ ਰਹਿਣਗੇ, ਬਣੇ ਰਹਿਣਗੇ, ਖਿੱਚ ਪਾ ਕੇ ਰੱਖਣਗੇ। ਪਰ ਉਹਨਾਂ ਵਿਚ ਇਕ ਬਹੁਤ ਵੱਡਾ ਨੁਕਸ ਹੈ ਕਿ ਮਨੁੱਖ ਉਹਨਾਂ ਦੀ ਖਿੱਚ ਵਿਚ ਭਾਵੇਂ ਕਿੰਨਾ ਚਿਰ ਤੜਫਦਾ ਰਹੇ, ਪਰ ਜਦੋਂ ਉਨ੍ਹਾਂ ਨੂੰ ਉਹ ਵਰਤਣਾ ਸ਼ੁਰੂ ਕਰਦਾ ਤੇ ਵਰਤਣ ਦੇ ਨਾਲ ਉਹ ਰਸ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਉਹ ਰਸ ਨਹੀਂ ਖਤਮ ਹੁੰਦੇ, ਅਸਲ ਵਿਚ ਉਹ ਰਸ ਬੰਦੇ ਨੂੰ ਖਤਮ ਕਰੀ ਜਾਂਦੇ, ਉਹਦੀ ਅੰਦਰ ਦੀ ਜਿਹੜੀ ਸ਼ਕਤੀ ਉਹਨੂੰ ਕਮਜ਼ੋਰ ਕਰ ਦਿੰਦੇ। ਜਿਵੇਂ ਕੋਈ ਸੁੰਘਣ ਵਾਲੀ ਚੀਜ਼ ਅਸੀਂ ਉਹਨੂੰ ਸੁੰਘਣੇ ਆ ਤੇ ਉਹ ਸੁੰਘਣ ਵਾਲੀ ਜਿਹੜੇ ਸਮੈਲ ਹੈ ਉਹਦੇ ਵਿਚ ਕਮੀ ਨਹੀਂ ਆਉਂਦੀ, ਬੰਦੇ ਦੇ ਨੱਕ ਵਿਚ ਜਿਹੜੇ ਤੰਤੂ ਨੇ ਉਹ ਥੱਕ ਜਾਂਦੇ ਨੇ, ਥੋੜੇ ਚਿਰ ਬਾਅਦ ਉਹ ਕੰਮ ਕਰਨਾ ਛੱਡ ਦਿੰਦੇ ਨੇ, ਇਸ ਲਈ ਸੁਗੰਧੀ ਨਹੀਂ ਆਉਂਦੀ, ਉਹਦੇ ਵਿਚ ਕਮੀ ਨਹੀਂ ਆਉਂਦੀ। ਉਸੇ ਤਰ੍ਹਾਂ ਹੀ ਹੁੰਦਾ ਹੈ, ਪਦਾਰਥ ਨਹੀਂ ਮਰਦਾ, ਉਹਨੂੰ ਭੋਗਣ ਵਾਲਾ ਮਰਦਾ ਹੈ। ਇਸ ਲਈ ਭਰਤਰੀ ਕਹਿੰਦਾ ਹੈ ਜਿਹੜਾ ਚੱਕਰਵਰਤੀ ਬਾਦਸ਼ਾਹ ਸੀ ਉਹਨੇ ਤੇ ਚੰਗੀ ਤਰ੍ਹਾਂ ਸੰਸਾਰ ਨੂੰ ਵੇਖਿਆ ਵੀ ਸੀ, ਹਜ਼ਾਰ ਦੇ ਨੇੜੇ ਉਹਦੇ ਪਰਿਵਾਰ ਸਨ, ਹੋਰ ਬਹੁਤ ਕੁਝ ਸੀ, ਐਸ਼ ਵਰਜ, ਔਰ ਉਹ ਚੱਕਰਵਰਤੀ ਬਾਦਸ਼ਾਹ ਸੀ, ਯਾਨੀ ਕਿ ਉਹਦੇ ਥੱਲੇ ਹੋਰ ਵੀ 100 ਦੇ ਕਰੀਬ ਰਾਜੇ ਛੋਟੇ ਛੋਟੇ ਕੰਮ ਕਰਦੇ ਸਨ। ਉਹ ਇਸ ਤਰ੍ਹਾਂ ਦਾ ਇੱਕ ਰਾਜਾ ਸੀ, ਇਹ ਦੋ ਰਾਜੇ ਇਸ ਤਰ੍ਹਾਂ ਦੇ ਹੋਏ ਨੇ, ਭਰਤਰੀ ਤੇ ਜਨਕ, ਜਿਹੜੇ ਰਾਜ ਯੋਗੀ ਹੋਏ ਨੇ, ਜਿਨ੍ਹਾਂ ਨੇ ਰਾਜ ਵੀ ਵੇਖਿਆ ਤੇ ਜਿਨ੍ਹਾਂ ਨੇ ਯੋਗ ਵੀ ਵੇਖਿਆ। ਰਾਜ ਦਾ ਮਤਲਬ ਜਿਨ੍ਹਾਂ ਨੇ ਸਰੀਰ ਦਾ ਰਸ ਵੀ ਲੈ ਕੇ ਵੇਖਿਆ ਔਰ ਜਿਨ੍ਹਾਂ ਨੇ ਯੋਗ ਦਾ ਰਸ ਵੀ ਲਿਆ, ਯਾਨੀ ਕਿ ਨਾਮ ਦਾ ਰਸ ਵੀ ਲਿਆ। ਤੇ ਭਰਤਰੀ ਨੇ ਚੰਗੀ ਤਰ੍ਹਾਂ ਦੇਖ ਲਿਆ, ਔਰ ਗੁਰੂ ਸਾਹਿਬ ਨੇ ਗ੍ਰਸਤ ਸੰਸਾਰ ਪਰਿਵਾਰ ਬਣਾਏ ਇਸ ਵਾਸਤੇ ਵੀ ਸਿੱਖੀ ਦੇ ਜੀਵਨ ਵਿਚ ਹੈ ਤਾਂ ਪ੍ਰਯੋਜਨ ਗੁਰੂ ਸਾਹਿਬ ਦਾ ਨਾਮ ਨਾਲ ਜੁੜਨਾ, ਪਰ ਗੁਰੂ ਸਾਹਿਬ ਨੇ, ਕਿਉਂਕਿ ਇਕ ਤੇ ਕਈ ਕਾਰਨ ਕਿ ਗੁਰੂ ਦਾ ਸਿੱਖ ਭਿਖਾਰੀ ਨਾ ਬਣੇ, ਉਹ ਆਪ ਹੱਥਾਂ ਨਾਲ ਕੰਮ ਕਰੇ, ਪਰਿਵਾਰ ਵਿਚ ਰਵੇ, ਆਪਣਾ ਪਰਿਵਾਰ ਸਮਾਜ ਦੇ ਵਿਚ ਜਿਉਂਦਾ ਰਹੇ, ਸਮਾਜ ਧਾਰਮਿਕ ਬਣੇ, ਦੋਵੇਂ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ, ਮੇਰੀ ਤੇ ਤੇਰੀ। ਇਹ ਰਸਤਾ ਬਹੁਤ ਕੀਮਤੀ ਹੈ ਪਰ ਹੈ ਬਹੁਤ ਔਖਾ ਹੈ, ਜੇ ਇਹਦਾ ਮੁਤਾਲਿਆ ਕੀਤਾ ਜਾਏ ਤੇ ਸਿੱਖ ਜਗਤ ਵਿਚ ਗੁਰੂ ਸਾਹਿਬ ਨੇ ਜਿਹੜਾ ਸਿੱਖ ਨੂੰ ਅਧਿਕਾਰ ਦਿੱਤੇ ਸਨ ਵੀ ਤੂੰ ਰਾਜ ਤੇ ਯੋਗ ਇਕੱਠਾ ਕਰਨਾ, ਮੇਰੀ ਤੇ ਪੀਰੀ ਇਕੱਠੀ ਕਰਨੀ ਹੈ, ਉਹਦਾ ਅਰਥ ਸੀ ਕਿ ਤੂੰ 50-50 ਫੀਸਦੀ ਸਿਰਫ ਕਰਨਾ, ਅੱਧਾ ਸਰੀਰ ਵਾਸਤੇ ਕੰਮ ਕਰਨਾ ਤੇ ਅੱਧਾ ਆਤਮਾ ਵਾਸਤੇ ਕਰਨਾ। ਪਰ ਜਦੋਂ ਅਸੀਂ ਆਪਣੇ ਆਪ ਨੂੰ ਗੁਰੂ ਨਾਨਕ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਕਹਿੰਦੇ ਹਾਂ, ਉਸ ਵਕਤ ਸਾਨੂੰ ਅੰਦਰ ਝਾਤੀ ਮਾਰ ਕੇ ਵੇਖਣੀ ਚਾਹੀਦੀ ਹੈ ਵੀ ਕੀ ਅਸੀਂ ਅੱਧਾ ਅੱਧਾ ਹਿੱਸਾ ਸੰਸਾਰ ਵਾਸਤੇ ਤੇ ਨਿਰੰਕਾਰ ਵਾਸਤੇ ਲਾ ਰਹੇ ਹਾਂ, ਤੇ ਜਦੋਂ ਇਸ ਪਾਸੇ ਵੇਖਨੇ ਆ ਅੱਧੇ ਦੀ ਗੱਲ ਦੂਰ ਹੈ, ਸਾਡੇ ਕੋਲ 10ਵਾਂ ਹਿੱਸਾ ਵੀ ਸਮਾਂ ਆਪਣੇ ਗੁਰੂ ਵਾਸਤੇ ਨਹੀਂ ਹੈ। ਸਤਿਗੁਰੂ ਨੇ ਤੇ ਅੱਧਾ ਅੱਧਾ ਕੀਤਾ ਸੀ, ਉਨ੍ਹਾਂ ਨੇ ਤੇ ਇੱਕ ਇਸ ਤਰ੍ਹਾਂ ਦਾ ਜੀਵਨ ਦਿੱਤਾ ਸੀ। ਜਦੋਂ ਸਿੱਧਾਂ ਨੇ ਪੁੱਛਿਆ ਸੀ, ਕਿਉਂਕਿ ਇਹ ਗੱਲ ਬੜੀ ਸੁਭਾਵਕ ਸੀ, ਸਿੱਧ ਬੜੇ ਹੈਰਾਨ ਹੋ ਗਏ ਸਨ ਬਈ ਗੁਰੂ ਨਾਨਕ ਸੰਸਾਰੀ ਹੈ, ਉਨ੍ਹਾਂ ਦੀ ਪਤਨੀ ਵੀ ਹੈ, ਬੱਚੇ ਵੀ ਹਨ, ਔਰ ਯੋਗੀ ਵੀ ਬੜੇ ਵੱਡੇ। ਸਿੱਧਾਂ ਨੂੰ ਲਾਜਵਾਬ ਕਰ ਦਿੱਤਾ, ਸਿੱਧ ਹੈਰਾਨ ਹੋ ਗਏ। 200-200 ਸਾਲ ਦੀ ਉਮਰ ਸੀ, ਉਨ੍ਹਾਂ ਨੇ ਜਦੋਂ ਸਵਾਲ ਕੀਤੇ, ਪਹਿਲੀ ਵਾਰ ਤਾਂ ਹੋਈ ਜਦੋਂ ਸੁਮੇਰ ਦੇ ਉੱਤੇ ਉਨ੍ਹਾਂ ਨੇ ਜਿਹੜੇ ਸਵਾਲ ਕੀਤੇ ਸਨ, ਗੁਰੂ ਸਾਹਿਬ ਨੇ ਇਸ ਤਰ੍ਹਾਂ ਦੇ ਜਵਾਬ ਦਿੱਤੇ ਵੀ ਸਿੱਖਾਂ ਸਿੱਧਾਂ ਦੀਆਂ ਅੱਖਾਂ ਖੁੱਲ ਗਈਆਂ, ਹੈਰਾਨ ਹੋ ਗਏ। ਸਭ ਤੋਂ ਪਹਿਲਾਂ ਤੇ ਉਨ੍ਹਾਂ ਆਪਣੀ ਮਾਇਆ ਵਰਤੀ, اور گرو صاحب نو ایک پانڈا دیتا ایک برتن دے کے کیا بھی او سامنے تانو دریا دستا او دے بچو پانی پار کے لیاو ست گرو چلے گئے تے سدھا کو شکتیاں سن طاقتاں سن انہاں نے اپنی شکتی نال دریا وچ جڑا پانی سی نا پانی دے تھان تے ہیرے دکھا دیتے نظر دے وچ فرق پا دیتا اتھے ہیرے پئے ہوئے سن تے گرو صاحب نے ویکھیا واپس موڑ آئے آ کے کہن لگے سدھ جی اتھے پانی تاں ہے نہیں انہاں دا مطلب سی بھی جدوں اکلے جان گے اتھے ہیرے ہون گے انہاں نے اتھے پانڈا رکھ دینا چادر بچھا لین گے ہیریاں دی پنڈ بندن گے پنڈ بن کے دوڑن لگن گے پچھو جا کے اسی پڑھ لواں گے اپنے چیلے بنا لواں گے انہاں نے کیا اتھے پانی نہیں ہور کی سی اتھے ہور کی سی تے ستگرو تھوڑا جا چر چپ کر گئے تے کہن لگے اتھے کچھ بھی نہیں سی میں تا اتھے پانی نہیں دیکھیا صرف سدھ بڑے حیران ہوئے بھی ہیرے جواہرات سونے پریا پیا سی اس سروور جانتے سن پر یہ کہہ رہے نے اتھے کچھ بھی نہیں سی کہن لگے اتھے کچھ ہے سی ستگرو نے کیا تواڈے واسطے کچھ ہے سی کیونکہ وہ تساں اجے ویکھیا نہیں میں ویکھ کے آیا سنسار وچ تواڈے واسطے کچھ ہے اتھے میرے واسطے اتھے کچھ نہیں سی اتھے ہیرے نہیں سن کہن لگے اتھے پتھر پئے ہوئے سن تے انہاں نے کیا وہ پتھر نہیں تانوں پہچان نہیں آؤں گی وہ ہیرے سن تے ستگرو نے کیا دو سو سال ہو گیا بیٹھیا نو اجے تک تانوں یہ ہیرے تے پتھراں وچ فرق ہی دسدا ہے اجے تک تہاڈی درشٹی دے وچ سنسار دی سم درشٹی پیدا نہیں ہوئی انہاں دا سب تو وڈا سدھ حیران ہو گیا منہ وچ انگلا پائیاں یہ برتی کیویں جاگی ہے اس وقت ستگرو نے ایک گل کہی سی سدھ جی جیڑیاں چیزاں تساں تپ کر کے کٹھیاں کیتیاں نے لوکاں نوں دکھاؤندے ہو میں انہاں دے وچوں لنگ کے آیا اس کر کے ہن سمبھاونا نہیں ہے یہ گل بالکل ٹھیک ہے بھئی سنسار دا بھوگ بندے نوں رجاؤندا نہیں کہ وہ وچوں لنگ آوے تے چھڈ دے گا اُدھے نال گرو دی مت ہوئے تے منوک دی سمجھ جاگ پئے اس کر کے بھائی گرداس جی کہندے نے سدھ لا جواب ہو گئے وہ ستگرو دے چرنی ڈگے ایدا مطلب اے سی کہ ستگرو نو انہاں نے پھر کوئی سوال کیتے کیوں کر ساتھ لنگاو پارے اس طرح دے لوکاں نو تسی کیویں پار کڈو گے جڑے اکو سمے سنساری نے تے اکو سمے رب دا نام جپ دے کیونکہ وہ جاندے سن وہ بھی تا کر تجربے کار لوگ سن بھی مایا دی کھچ بڑی ہے منوک دے من وچ تے کیویں چلے گا کم تہاڈا تسی اس طرح دا پنتھ بنایا ہے جڑا سنساری اور دھارمک کٹھا ہے میری تے پیری دی گل کرن ترن چلے ہو تے کیویں چلے گا تے حضور گرو نانک صاحب نے کیا سی جڑا صحیح ترے گا تر جائے گا جویں میں کہاں گا اوے کرنا پئے گا تسی کی کہندے ہو تے ستگرو نے دو ادھارناں دتیاں کہن لگے جیسے جل میں کمل نرالم مرگائی میں سانے شبد سرت پاو ساگر تریے نانک نام بکھانے ایدے وچ نسانے دے ارتھ کہے گئے نے نوکا ناو بیڑی حضور نے کیا جویں بیڑی پانی وچ چھڈ دئیے تے بیڑی جڑی ہے وہ ادھی پانی وچ رہے او دے تھلے والا حصہ پانی وچ رہندا ہے تے او دے کنڈے پانی تو اچے رہندے پھر وہ بیڑی کئی کچھ نوں پانی دے اتوں تار کے پار لے جاندی جے منوکھ دا ادھا جیون سنسار وچ رہے گا تے ادھا نرنکار وچ رہے گا من دے دو حصے گرو گرنتھ صاحب نے لکھے یہ ضروری نہیں بھی اسی سنسار دا کم کریے تے سارا من لا دئیے او دے وچ کیونکہ بندے دے من وچ اینی کمپیسٹی پائی ہے پرماتما نے کمپیوٹر تو بھی زیادہ ہے کرے وہ کنا کچھ ایڈ کر لیندا وچ کنا کچھ اکو دم کنٹرول کردا ہے اس لئے سنسار چلاؤن واسطے تے کیول بندے نو دو تین فیصدی من چاہیدا ہے باقی تے سارا خالی پیا ہوا ساڈا من وہ تاں کچھ کر نہیں رہا ਇਸ ਕਰਕੇ ਉਹਦਾ ਬਾਕੀ ਦਾ ਹਿੱਸਾ ਗੁਰੂ ਸਾਹਿਬ ਦਾ ਸਿਧਾਂਤ ਸੀ ਕਿ ਮਨੁੱਖ ਦਾ ਅੱਧਾ ਮਨ ਥੱਲੇ ਵਾਲਾ ਹਿੱਸਾ ਉਹ ਨਿਰੰਕਾਰ ਵਿਚ ਰਵੇ ਤੇ ਉਪਰ ਵਾਲਾ ਹਿੱਸਾ ਜਿਹੜਾ ਉਹ ਸੰਸਾਰ ਦੇ ਕੰਮ ਕਰਦਾ ਰਹੇ। ਪਰ ਇਹ ਗੱਲ ਪੱਕੀ ਏ ਕਿ ਉਸ ਉਪਰ ਵਾਲੇ ਮਨ ਦੇ ਵਿਚ ਬਾਹਰੋਂ ਸਾਨੂੰ ਸਹਾਇਤਾ ਲੈਣੀ ਪਏਗੀ। ਸਿੱਧਾ ਇਹ ਮਨ ਇਸ ਤਰ੍ਹਾਂ ਦੋ ਹਿੱਸਿਆਂ ਵਿਚ ਨਹੀਂ ਹੋਏਗਾ। ਇਹ ਜਿਹੜਾ ਦੋ ਹਿੱਸਿਆਂ ਵਾਲਾ ਜ਼ਿਕਰ ਕੀਤਾ, ਸਤਿਗੁਰੂ ਕਹਿੰਦੇ ਨੇ ਬੇੜੀ ਉਹ ਬੇੜੀ ਜਿਹੜੀ ਅੱਧੀ ਪਾਣੀ ਵਿਚ ਰਹਿੰਦੀ ਏ, ਉਹਦੇ ਸਿਰੇ ਬਾਹਰ ਰਹਿੰਦੇ ਨੇ, ਉਹ ਪਾਣੀ ਤੇ ਤਰ ਜਾਂਦੀ ਹੈ। ਪਰ ਜਿਹੜੀ ਬੇੜੀ ਦੇ ਸਿਰੇ ਪਾਣੀ ਵਿਚ ਡੁੱਬਣ ਲੱਗ ਪੈਣ, ਉਹਦੇ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਹੈ, ਉਹ ਆਪ ਵੀ ਡੁੱਬੇਗੀ ਤੇ ਸਾਥ ਨੂੰ ਵੀ ਤਾਰ ਦੇਗੀ। ਜੇ ਕੋਈ ਮਨੁੱਖ ਮੇਰੇ ਇਸ ਦੱਸੇ ਹੋਏ ਮਾਰਗ ਤੇ ਤੁਰੇਗਾ ਕਿ ਉਹ ਜੀਵਨ ਦਾ ਅੱਧਾ ਹਿੱਸਾ ਸੰਸਾਰ ਵਿਚ ਲਾਏਗਾ ਤੇ ਅੱਧਾ ਹਿੱਸਾ ਨਿਰੰਕਾਰ ਵਿਚ ਲਾਏਗਾ, ਉਹਨੂੰ ਤਰਨ ਦੀ ਜਾਂਚ ਆ ਜਾਏਗੀ। ਤੇ ਜੇ ਕੋਈ ਕੇਵਲ ਮੇਰਾ ਨਾਮ ਧਰਾ ਕੇ ਨਾਮ ਧਰੀਕ ਸਿੱਖ ਤੇ ਸਾਰੇ ਦਾ ਸਾਰਾ ਸਮਾਂ ਸੰਸਾਰ ਵਾਸਤੇ ਲਾਏਗਾ ਤੇ ਸੰਗਰਾਂਦ ਵਾਲੇ ਦਿਨ ਕਾਟੇ ਦੀ ਥੈਲੀ ਚੁੱਕ ਕੇ ਗੁਰੂ ਅੱਗੇ ਰੱਖ ਦੇਗਾ, ਉਸ ਸਿੱਖ ਬਾਰੇ ਮੈਂ ਕੋਈ ਗਰੰਟੀ ਨਹੀਂ ਦਿੰਦਾ ਉਹ ਕਿਵੇਂ ਦੀ ਦੁਨੀਆਂ ਵਿਚ ਜੀ ਰਿਹਾ। ਉਹ ਇਕ ਆਪਣਾ ਰਿਵਾਜ ਹੋ ਸਕਦਾ, ਆਪਣਾ ਵਿਸ਼ਾ ਹੋ ਸਕਦਾ। ਇਸ ਲਈ ਗੁਰੂ ਸਾਹਿਬ ਨੇ ਦੋ ਚੀਜ਼ਾਂ ਇਕੱਠੀਆਂ ਤਾਂ ਪਾਈਆਂ ਤਾਂ ਕਿ ਖਿੱਚ ਬਣੀ ਰਹੇ ਦੋਵਾਂ ਪਾਸੇ, ਨਾ ਬੰਦਾ ਇਸ ਸਰੀਰ ਤੋਂ ਮੁਨਕਰ ਹੋ ਕੇ ਸਮਾਧੀਆਂ ਵਾਲਾ ਸੱਜਣ ਬਣ ਜਾਏ ਜਿਵੇਂ ਉਹ ਪਹਾੜਾਂ ਵਿਚ ਬੈਠੇ ਹੋਏ ਸਨ, ਨਾ ਇਸ ਸਰੀਰ ਦੇ ਰਸਾਂ ਦਾ ਕਤਲ ਕਰਦੇ, ਨਾ ਇਸ ਜੀਵਨ ਦੀਆਂ ਮਿਲੀਆਂ ਹੋਈਆਂ ਪਰਮਾਤਮਾ ਵੱਲੋਂ ਸ਼ਕਤੀਆਂ ਦਾ ਦਮਨ ਕਰੇ ਤੇ ਨਾ ਇਨ੍ਹਾਂ ਸ਼ਕਤੀਆਂ ਤੋਂ ਆਪਣਾ ਆਪ ਖਰਾਬ ਕਰਵਾ ਲਵੇ। ਇਹ ਮਨੁੱਖ ਜਿਹੜਾ ਜੀਵਨ ਦੀ ਸਹੀ ਸਹੀ ਵਰਤੋਂ ਕਰੇ, ਉਹਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਨੇ ਸਿਖਾਈ ਏ। ਪਰ ਇਹ ਸਾਡੇ ਆਪਣੇ ਮਨ ਦਾ ਇਕ ਹਿੱਸਾ ਹੈ ਕਿ ਅਸੀਂ ਉਹਨੂੰ ਪੂਰੀ ਤਰ੍ਹਾਂ ਆਪਣੇ ਜੀਵਨ ਤੇ ਲਾਗੂ ਨਹੀਂ ਕਰ ਸਕਦੇ। ਸੰਪੂਰਨ ਮਨੁੱਖ ਉਹਨੂੰ ਕਿਹਾ ਗੁਰੂ ਗ੍ਰੰਥ ਸਾਹਿਬ ਨੇ, ਜਿਹਦੇ ਜੀਵਨ ਦਾ ਅੱਧਾ ਹਿੱਸਾ ਰੱਬ ਦੇ ਘਰ ਨਾਲ ਜੁੜਿਆ ਤੇ ਬਾਹਰੋਂ ਸਰੀਰ ਕੰਮ ਕਰੀ ਜਾਂਦਾ ਹੈ ਸਹਿਜੇ ਸਹਿਜੇ ਜੀਵਨ ਦੇ, ਪਰ ਇਹ ਸਾਰਾ ਕੁਝ ਗੁਰੂ ਦੀ ਮਤ ਧਾਰਨ ਕਰਨ ਤੋਂ ਬਿਨਾਂ ਪ੍ਰਾਪਤ ਨਹੀਂ ਹੋਏਗਾ। ਇਸ ਲਈ ਬੇਨਤੀ ਕਰ ਰਿਹਾ ਕਿ ਸਤਿਗੁਰਾਂ ਨੇ ਇਕ ਇਸ ਤਰ੍ਹਾਂ ਦੇ ਮਨੁੱਖ ਦੀ ਨੀਂਹ ਰੱਖੀ ਜਿਹਦਾ ਜਿਹਦੀ ਦੇਹ ਹੈ ਅੰਮ੍ਰਿਤ ਨਾਲ ਭਰੀ ਹੋਈ। ਇਸ ਸਰੀਰ ਦੇ ਅੰਦਰ ਅੰਮ੍ਰਿਤ ਪਾਇਆ ਰੱਬ ਨੇ ਔਰ ਉਹਦੀ ਖੋਜ ਕਰਨ ਵਾਸਤੇ ਸਾਨੂੰ ਘੱਲਿਆ। ਗੁਰਬਾਣੀ ਨੇ ਸਪਸ਼ਟ ਤੌਰ ਤੇ ਬਚਨ ਕਹੇ ਨੇ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਆਮ ਤੌਰ ਤੇ ਬੰਦੇ ਦਾ ਸਵਾਲ ਹੈ ਨਾ ਵੀ ਕੀ ਧਰਮ ਜ਼ਰੂਰੀ ਹੈ ਕਿ ਨਹੀਂ, ਇਹਦੀ ਲੋੜ ਹੈ ਕਿ ਨਹੀਂ, ਤੇ ਸਤਿਗੁਰਾਂ ਨੇ ਗੁਰਬਾਣੀ ਵਿਚ ਸਪਸ਼ਟ ਕਿਹਾ ਹੈ ਕਿ ਇਹਦੇ ਵਾਸਤੇ ਤੁਸੀਂ ਆਏ ਹੋ ਕਿ ਤੁਸੀਂ ਆਪਣੇ ਸਰੀਰ ਵਿਚੋਂ ਅੰਮ੍ਰਿਤ ਕੱਢ ਕੇ ਪੀ ਲਓ। ਤੇ ਮੈਂ ਉਹਨਾਂ ਦੋ ਸੱਜਣਾਂ ਦਾ ਜ਼ਿਕਰ ਕਰ ਰਿਹਾ ਸਾਂ ਜਿਨ੍ਹਾਂ ਵਿਚ ਭਰਤਰੀ ਤੇ ਜਨਕ ਆਉਂਦੇ ਨੇ। ਭਰਤਰੀ ਨੇ ਛੱਡਿਆ ਸਾਰਾ ਕੁਝ ਔਰ ਇਸ ਅੰਮ੍ਰਿਤ ਨੂੰ ਪੀਣ ਵਾਸਤੇ ਇਕਾਂਤ ਹੋ ਗਿਆ, ਛੱਡ ਗਿਆ ਸੰਸਾਰ ਨੂੰ, ਵੈਰਾਗ ਵਿਚ ਚਲਾ ਗਿਆ ਔਰ ਉਹਨੇ ਉਸ ਰਸ ਨੂੰ ਪ੍ਰਾਪਤ ਵੀ ਕੀਤਾ। ਤੇ ਜਦੋਂ ਉਹ ਰਸ ਆਇਆ ਉਹਨੂੰ ਫਿਰ ਹੋਸ਼ ਆ ਗਏ ਵੀ ਜੀਵਨ ਕੀ ਹੈ। ਵੇਖੋ ਕਿੰਨਾ ਵੱਡਾ ਸੰਸਾਰੀ ਸੀ, ਆਪਾਂ ਤੇ ਉਹਦੇ ਮੁਕਾਬਲੇ ਤੇ ਕੁਝ ਵੀ ਨਹੀਂ। ਉਹ ਇਕ ਇਸ ਤਰ੍ਹਾਂ ਦਾ ਵਿਅਕਤੀ ਸੀ ਵੀ ਜੇ ਉਹ ਜੋ ਚਾਹੁੰਦਾ ਉਹਦੇ ਸਾਹਮਣੇ ਹਾਜ਼ਰ ਹੋ ਸਕਦਾ ਸੀ, ਇੰਨੀ ਤਾਕਤ ਵਾਲਾ ਸੀ। ਹੋ ਸਕਦਾ ਸੀ ਤਾਂ ਲਾਚਾਰ ਹੋਈਏ, ਸਾਡੇ ਹੱਥਾਂ ਵਿਚ ਕੁਝ ਨਹੀਂ, ਅਸੀਂ ਤੇ ਬੇਵੱਸ ਮਜਬੂਰ ਕਮਜ਼ੋਰ ਹਾਂ, ਅਸੀਂ ਤਾਂ ਪ੍ਰਾਪਤ ਹੀ ਕੁਝ ਨਹੀਂ ਕਰ ਸਕਦੇ, ਇਸ ਕਰਕੇ ਅਸੀਂ ਭਲੇ ਮਾਣਸ ਹੋ ਸਕਦੇ। ਪਰ ਉਹ ਇਸ ਤਰ੍ਹਾਂ ਦਾ ਵਿਅਕਤੀ ਕਿ ਇਸ਼ਾਰਾ ਕਰੇ ਤੇ ਜੋ ਮਰਜ਼ੀ ਹਾਜ਼ਰ ਹੋ ਸਕਦਾ ਉਹਦੇ, ਪਰ ਉਹਨੇ ਸਭ ਕੁਝ ਦੇਖਿਆ ਔਰ ਦੇਖਣ ਤੋਂ ਬਾਅਦ ਜਦੋਂ ਆਪਣੇ ਵੱਡੇ ਕੋਲ ਗਿਆ ਜਿਹਦੇ ਤੋਂ ਉਹਨੇ ਜੁਗਤ ਸਿੱਖੀ ਸੀ ਤੇ ਉਹਨੇ ਪੁੱਛਿਆ ਵੀ ਤੈਨੂੰ ਕੀ ਚਾਹੀਦਾ। ਭਰਤਰੀ ਦਾ ਜਿਹੜਾ ਗੁਰੂ ਸੀ ਨਾ ਗੋਰਖ ਬਣਿਆ, ਉਹ ਗੋਰਖ ਕੋਲ ਗਿਆ ਉਸ ਵਕਤ ਉਹਨਾਂ ਦਾ ਵੱਡਾ ਸੀ ਵੀ ਤੈਨੂੰ ਕੀ ਚਾਹੀਦਾ, ਇਹਦਾ ਵਿਚ ਵਿਚ ਜ਼ਿਕਰ ਵੀ ਆਉਂਦਾ ਗੁਰਬਾਣੀ ਦੇ, ਤੈਨੂੰ ਕਾਹਦੀ ਲੋੜ ਹੈ, ਤੂੰ ਤੇ ਰਾਜਾ ਹੈ, ਪਹਿਚਾਣ ਗਿਆ ਗੋਰਖ ਵੀ ਇਹ ਕਿੱਧਰ ਤੁਰਿਆ ਫਿਰਦਾ ਹੈ ਤੇ ਚੱਕਰਵਰਤੀ ਬਾਦਸ਼ਾਹ ਹੈ। ਕਹਿਣ ਲੱਗਾ ਮੇਰੀ ਇਸ ਤਰ੍ਹਾਂ ਦੀ ਸਮਾਧੀ ਲੱਗਣੀ ਚਾਹੀਦੀ ਹੈ ਕਿ ਮੇਰੇ ਨਾਲੋਂ ਹਿਰਨ ਖਹਿ ਖਹਿ ਕੇ ਲੰਘਣ ਪਰ ਮੈਨੂੰ ਪਤਾ ਨਾ ਲੱਗੇ ਮੇਰੇ ਨਾਲ ਕੋਈ ਖਹਿ ਰਿਹਾ ਕਿ। ਇੰਨਾ ਅੱਕ ਗਿਆ ਸੰਸਾਰ ਤੋਂ, ਇੰਨਾ ਧੱਕਾ ਲੱਗ ਗਿਆ ਕਿਤੇ ਸੰਸਾਰ ਤੋਂ, ਇੰਨੀ ਕਿਤੇ ਝਟਕਾ ਲੱਗਾ, ਇੰਨੀ ਸਮਾਧੀ ਜਿਹਨੂੰ ਜੜ ਸਮਾਧੀ ਕਿਹਾ ਜਾਂਦਾ। ਜੜ ਸਮਾਧੀ ਦੇ ਅਰਥ ਨੇ ਜਿਹੜੀ ਲਵਾਈ ਜਾਂਦੀ ਏ ਔਰ ਖੋਲੀ, ਦੂਸਰਾ ਖੋਲਦਾ ਉਹ ਬੰਦੇ ਤੋਂ ਨੀ ਖੁੱਲਦੀ, ਜਿਹੜਾ ਲਾਉਂਦਾ ਉਹ ਆਪ ਨੀ ਉਹਨੂੰ ਖੋਲ ਸਕਦਾ, ਉਹ ਦੂਜੇ ਨੂੰ ਖੋਲਣੀ ਪੈਂਦੀ। ਇਸ ਲਈ ਗੁਰੂ ਸਾਹਿਬ ਨੇ ਸਹਿਜ ਸਮਾਧ ਦੀ ਗੱਲ ਕੀਤੀ, ਜਿਹੜੀ ਬਾਹਰ ਮੁਖੀ ਵੀ ਰਹੇ ਤੇ ਅੰਤਰ ਮੁਖੀ ਰਹੇ, ਜਿਹਦੇ ਵਿਚ ਦੂਸਰੇ ਦੀ ਸਹਾਇਤਾ ਦੀ ਲੋੜ ਨਾ ਪਏ। ਇਹਨੇ ਫਿਰ ਜਦੋਂ ਆਪਣੇ ਵੱਲੋਂ ਜ਼ਿੰਦਗੀ ਦੇ ਵਿਚ ਕਮਾਈ ਕੀਤੀ ਸ਼ਬਦ ਦੀ, ਤੈਨੂੰ ਸਮਝ ਆਈ, ਇਹਨੇ ਫਿਰ ਭੋਗਾਂ ਬਾਰੇ ਸ਼ਬਦ ਕਿਹਾ, ਜਿਹੜਾ ਮੈਂ ਅੱਜ ਬਚਨ ਕਰ ਰਿਹਾ, ਵੀ ਅੰਦਰ ਅੰਮ੍ਰਿਤ ਭਰਿਆ ਜਿਹਦੀ ਲੋੜ ਬੰਦੇ ਨੂੰ ਬਹੁਤ ਜ਼ਰੂਰਤ ਹੈ। ਤੇ ਉਹ ਭਰਤਰੀ ਕਹਿੰਦਾ ਵੀ ਮੈਂ ਹੁਣ ਅੰਦਰੋਂ ਚੰਗੀ ਤਰ੍ਹਾਂ ਦੇਖਿਆ, ਕਿਉਂਕਿ ਉਹ ਵੀ ਇਕ ਅਗਲੀ ਦੁਨੀਆਂ ਬੜੇ ਰਸ ਨਾਲ ਭਰਪੂਰ ਹੈ, ਜਿਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕੋਈ ਪਾਰ ਕਰ ਜਾਏ ਸਹੀ ਉਸ ਬਾਰਡਰ ਨੂੰ, ਕੋਈ ਸੂਰਮਾ ਉਹਨੂੰ ਲੰਘਣ ਦੀ ਅੰਦਰ ਗੁਰੂ ਦੀ ਕਿਰਪਾ ਦੇ ਨਾਲ ਤਾਕਤ ਰੱਖਦਾ ਹੋਵੇ, ਹੈ ਬਹੁਤ ਔਖਾ ਹੈ ਉਸ ਦਰਿਆ ਨੂੰ ਤਰਨਾ, ਪਰ ਜਿਹੜਾ ਇਕ ਵਾਰੀ ਲੰਘ ਗਿਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਰੰਗ ਤਮਾਸ਼ਾ ਪੂਰਨ ਆਸਾ ਕਬੇ ਨਾ ਵਿਆਪੇ ਚਿੰਤਾ। ਉਸ ਰਸ ਭਰੀ ਅਵਸਥਾ ਦੇ ਉੱਤੋਂ ਦੁਨੀਆਂ ਦੇ ਕਈ ਰਾਜ ਵਾਰੇ ਜਾ ਸਕਦੇ ਨੇ ਗੁਰਬਾਣੀ ਅਨੁਸਾਰ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ, ਉਹਨੇ ਪ੍ਰਾਪਤ ਕੀਤੀ ਭਰਤਰੀ ਨੇ। ਤੇ ਫਿਰ ਉਹਨੇ ਇੱਕ ਗੱਲ ਕਹੀ, ਕਹਿਣ ਲੱਗਾ ਸੰਸਾਰ ਦੇ ਲੋਕ ਕਹਿੰਦੇ ਨੇ ਕਿ ਅਸੀਂ ਸੰਸਾਰ ਦੇ ਰਸਾਂ ਨੂੰ ਭੋਗ ਲਿਆ, ਇਹ ਉਹਨਾਂ ਦੀ ਗਲਤੀ ਹੈ, ਅਸਲ ਵਿਚ ਕੋਈ ਰਸਾਂ ਨੂੰ ਨਹੀਂ ਭੋਗਦਾ, ਰਸ ਤੇ ਉੱਥੇ ਪਏ ਹੁੰਦੇ ਨੇ, ਭੋਗਣ ਵਾਲੇ ਲੱਭ ਜਾਂਦੇ ਨੇ, ਰਸ ਫਿਰ ਇੱਥੇ ਰਹਿ ਜਾਂਦੇ ਨੇ, ਇਹਦਾ ਮਤਲਬ ਰਸ ਨਹੀਂ ਭੋਗੇ ਜਾਂਦੇ, ਬੰਦਾ ਹੀ ਭੋਗਿਆ ਜਾਂਦਾ ਹੈ। ਇਸ ਸੰਸਾਰ ਦੇ ਵਿਚ ਕਦੀ ਵੀ ਕੁਝ ਖਤਮ ਨਹੀਂ ਹੁੰਦਾ, ਕਦੀ ਮਾਇਆ ਖਤਮ ਹੋਈ ਇਸ ਸੰਸਾਰ ਦੇ ਵਿਚ, ਕਦੀ ਇਸ ਦੁਨੀਆਂ ਦੇ ਵਿਚ ਮਕਾਨ ਘੱਟ ਹੋਏ ਨੇ, ਆ ਵੱਡੀਆਂ ਵੱਡੀਆਂ ਖੜੀਆਂ ਹੋਈਆਂ ਇਮਾਰਤਾਂ ਅੱਜ ਦੱਸ ਰਹੀਆਂ ਨੇ, ਸਾਡੇ ਵਿਚ ਕਈ ਲੋਕ ਰਹਿੰਦੇ ਸਨ ਜਿਨ੍ਹਾਂ ਵਿਚ ਬੜੀ ਤਾਕਤ ਬੜੀ ਸ਼ਾਨੋ ਸ਼ੌਕਤ ਨਾਲ ਰਹਿੰਦੇ ਸਨ, ਉਹ ਚਲੇ ਗਏ, ਬਾਅਦ ਵਿਚ ਪਤਾ ਨੀ ਕਿੰਨੇ ਕੁ ਆਏ ਮਕਾਨ ਉੱਥੇ ਖੜੇ ਹੋਏ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਮਨੁੱਖ ਕੱਪੜੇ ਸਵਾਉਂਦਾ ਹੈ ਤੇ ਆਦਮੀ ਚਲਾ ਜਾਂਦਾ ਤੇ ਵਸਤਰ ਉਹਦੇ ਉੱਥੇ ਪਏ ਹੁੰਦੇ ਨੇ। ਗੁਰੂ ਨਾਨਕ ਸਾਹਿਬ ਨੇ ਬਾਣੀ ਵਿਚ ਇਹਦਾ ਉਦਾਹਰਣ ਦਿੱਤਾ ਕਿ ਮਤ ਸਮਝ, ਸੰਸਾਰ ਦੇ ਰਸਾਂ ਨੂੰ ਤੂੰ ਭੋਗੇਗਾ। ਸੰਸਾਰ ਦੇ ਰਸ ਜਦੋਂ ਮਨੁੱਖ ਵਰਤਦਾ ਹੈ ਇਉਂ ਪ੍ਰਤੀਤ ਹੁੰਦਾ ਵੀ ਘਟਦੇ ਜਾਂਦੇ ਨੇ, ਰਸ ਡਾਊਨ ਹੁੰਦਾ ਜਾਂਦਾ ਹੈ, ਉਹ ਰਸ ਡਾਊਨ ਨਹੀਂ ਹੁੰਦਾ, ਮਨੁੱਖ ਥੱਕ ਜਾਂਦਾ ਹੈ, ਇਹ ਭਾਰੇ ਬਹੁਤ ਨੇ, ਮਨੁੱਖ ਨੂੰ ਥਕਾ ਦਿੰਦੇ, ਇਸ ਕਰਕੇ ਉਹ ਜਲਦੀ ਛੱਡ ਜਾਂਦਾ। ਸਤਿਗੁਰਾਂ ਨੇ ਬਾਣੀ ਵਿਚ ਇਕ ਉਦਾਹਰਣ ਦਿੱਤਾ, ਇਕ ਜ਼ਿਮੀਦਾਰ ਦਾ ਉਦਾਹਰਣ ਦਿੱਤਾ, ਤਿੰਨ ਜ਼ਿਮੀਦਾਰ ਇਕੱਠੇ ਹੋ ਕੇ ਫਸਲ ਬੀਜਦੇ ਨੇ, ਉਹਦੇ ਵਿਚ ਉਨ੍ਹਾਂ ਨੇ ਕੁਦਰਤ ਦੀ ਬੇਅੰਤਤਾ ਦਾ ਵਰਣਨ ਕੀਤਾ। ਉਹ ਕਹਿੰਦੇ ਨੇ, ਤਿੰਨਾਂ ਨੇ ਇਕੱਠੇ ਹੋ ਕੇ ਵਾਹੀ ਕੀਤੀ, ਇਕ ਨੇ ਉਹ ਫਸਲ ਵਾਹੀ, ਤਿੰਨਾਂ ਨੇ ਇਕੱਠਿਆਂ ਫਸਲ ਬੀਜਣ ਦਾ ਨੀਅਤ ਬਣਾਈ, ਤਿਆਰੀ ਕੀਤੀ, ਤੇ ਜਦੋਂ ਫਸਲ ਬੀਜ ਲਈ ਤਿੰਨਾਂ ਨੇ ਮਿਲ ਕੇ, 6 ਮਹੀਨਿਆਂ ਬਾਅਦ ਉਹ ਕਣਕ ਪੱਕਣੀ ਸੀ। ਬੀਜਣ ਵੇਲੇ ਤਿੰਨੇ ਖੜੇ ਸਨ ਪਰ ਕੋਈ ਵਾਹੇ ਵਾਹਣ ਵਾਲਾ ਕੋਈ ਸੀ, ਕੋ ਲੁਣੈ, ਜਦੋਂ ਉਹ ਫਸਲ ਪੱਕਣ ਤੇ ਆਈ ਤੇ ਜਿਹੜਾ ਵਾਹਣ ਵਾਲਾ ਸੀ ਉਹ ਲੱਦ ਗਿਆ, ਚਲਾ ਗਿਆ, ਫਸਲ ਉੱਥੇ ਖੜੀ। ਇਹ ਕਈ ਵਾਰੀ ਤੁਸੀਂ ਜੀਵਨ ਦੇ ਵਿਚ ਇਹੋ ਜਿਹੀਆਂ ਘਟਨਾਵਾਂ ਵੇਖਦੇ ਹੋਵੋਗੇ। ਦਾਸ ਨੇ ਆਪ ਦੇਖਿਆ ਵੀ ਕਈ ਕਈ ਕਿੱਲੇ ਇੱਕ ਬੰਦੇ ਨੇ ਫਸਲ ਬੀਜੀ ਹੁੰਦੀ ਏ, ਉਹ ਫਸਲ ਉਹ ਕੱਟ ਨਹੀਂ ਸਕਦਾ, ਬਾਅਦ ਵਿਚ ਦੂਜੇ ਨੂੰ ਕੱਟਣੀ ਪੈਂਦੀ ਹੈ। ਇਹ ਸੰਸਾਰ ਦਾ ਨਕਸ਼ਾ ਗੁਰੂ ਸਾਹਿਬ ਦੱਸ ਰਹੇ ਨੇ, ਕੋਈ ਵਾਹ ਹੈ, ਕੋ ਲੁਣੈ, ਲੁਣੈ ਦਾ ਅਰਥ ਹੈ ਵੱਢਣਾ, ਪਰ ਜਿੰਨੇ ਵੱਢੀ ਨਾ, ਪੁਰਾਣੇ ਸਮੇਂ ਦੇ ਵਿਚ ਕਣਕ ਵੱਢੀ ਜਾਂਦੀ ਸੀ ਤੇ ਉਦੋਂ ਕੰਬਾਈਨਾਂ ਨਹੀਂ ਸਨ ਹੁੰਦੀਆਂ, ਉਸ ਵੇਲੇ ਹੱਥਾਂ ਨਾਲ ਵੱਢ ਕੇ ਰੱਖੀ ਜਾਂਦੀ ਸੀ, ਫਿਰ ਉਹਦਾ ਖਲਿਆਣ ਪਾਇਆ ਜਾਂਦਾ ਸੀ, ਉਹ ਫਿਰ ਬਲਦਾਂ ਨਾਲ ਗਾਹੀ ਜਾਂਦੀ ਸੀ, ਗਾਹ ਪਾ ਕੇ। ਹਜ਼ੂਰ ਕਹਿੰਦੇ ਨੇ, ਇਕ ਨੇ ਬੀਜੀ ਤੇ ਪੱਕਣ ਲੱਗਿਆਂ 6 ਮਹੀਨੇ 5 ਮਹੀਨੇ ਲੱਗਣੇ ਸਨ, ਤੇ 5 ਮਹੀਨੇ ਬਹੁਤ ਲੰਬੇ ਨੇ, ਉਹਦਾ ਸਮਾਂ ਆ ਗਿਆ, ਉਹ ਚੜਾਈ ਕਰ ਗਿਆ ਬੀਜਣ ਵੱਲ। ਕੋ ਲੁਣੈ, ਦੂਸਰੇ ਨੇ ਵੱਢੀ ਤੇ ਵੱਢਣ ਤੋਂ ਲੈ ਕੇ ਤੇ ਗਾਉਣ ਤੱਕ ਫਿਰ 1 ਮਹੀਨਾ ਲੱਗਣਾ ਸੀ, ਉਹ ਵੀ ਉਹਦਾ ਵੀ ਸਮਾਂ ਆ ਗਿਆ, ਉਹ ਵੀ ਚੱਲਦਾ ਬਣਿਆ। ਕੋਈ ਵਾਹ ਹੈ, ਕੋ ਲੁਣੈ, ਤੇ ਫਿਰ ਤੀਜਾ ਜਿਹੜਾ, ਕੋ ਪਾਏ ਖਲਿਆਣ, ਜਿਹੜਾ ਤੀਜਾ ਸੀ ਉਹਨੇ ਖਲਿਆਣ ਪਾਇਆ, ਉਹਨੇ ਉਹਨੂੰ ਗਾਉਣਾ ਸ਼ੁਰੂ ਕੀਤਾ ਤੇ ਉਹਨੇ ਗਾ ਕੇ ਘੜੋਲੇ ਵਿਚ ਪਾ ਦਿੱਤੀ, ਤੇ ਅੰਤ ਨਾ ਜਾਪੇ ਨਾਨਕਾ ਖਾਏ ਕੌਣ ਨਿਦਾਨ, ਉਹ ਦਾਣੇ ਪਏ ਨੇ ਕੀ ਪਤਾ ਤਿੰਨੇ ਚਲੇ ਜਾਣ, ਖਾਣ ਵਾਲਾ ਪਿੱਛੇ ਕੋਈ ਹੋਰ ਆਵੇ। ਇਹ ਹਜ਼ੂਰ ਨੇ ਬਾਣੀ ਦੇ ਵਿਚ ਨਕਸ਼ਾ ਦੱਸਿਆ ਸੰਸਾਰ ਦਾ, ਇੱਥੇ ਕੋਈ ਪਤਾ ਨਹੀਂ ਕਰਦਾ ਕੌਣ ਹੈ। ਇਸ ਲਈ ਸਤਿਗੁਰੂ ਨੇ ਬਾਣੀ ਦੇ ਅੰਦਰ ਇੱਥੇ ਖਿਆਲ ਰੱਖਣਾ, ਇਹਦਾ ਅਰਥ ਨਹੀਂ ਵੀ ਸੰਸਾਰ ਨੂੰ ਸਤਿਗੁਰਾਂ ਨੇ ਨਾਸ਼ਮਨ ਕਹਿ ਕੇ ਛੱਡਣ ਦੀ ਗੱਲ ਕੀਤੀ। ਗੁਰੂ ਸਾਹਿਬ ਬਾਣੀ ਦਾ ਭੈ ਬਾਣੀ ਵਿਚ ਇਹ ਚੀਜ਼ਾਂ ਦਿਖਾ ਕੇ ਸਿਰਫ ਮਨੁੱਖ ਨੂੰ ਜਗਾਉਣਾ ਚਾਹੁੰਦੇ ਵੀ ਤੂੰ ਜਾਗਦਾ ਕਿਉਂ ਨਹੀਂ, ਇਹਦੀ ਅਸਲੀਅਤ ਕੀ, ਇਹਦੀ ਅਸਲ ਕੀ ਹੈ। ਇਸ ਲਈ ਇਹਦੀ ਅਸਲ ਸਮਝਾਉਣ ਵਾਸਤੇ ਵੀ ਅਸਲ ਵਿਚ ਇਹ ਜਿਹੜਾ ਮਾਜਰਾ ਸੰਸਾਰ ਦੀ ਖੇਡ ਕਿਵੇਂ ਦੀ ਏ, ਸਤਿਗੁਰਾਂ ਨੇ ਕਈ ਜੁਗਤਾਂ ਕਈ ਤਰੀਕੇ ਕਈ ਢੰਗ ਆਪਣੀ ਬਾਣੀ ਵਿਚ ਵਰਤੇ ਨੇ। ਤੇ ਸਤਿਗੁਰਾਂ ਨੇ ਸਰੀਰ ਦੇ ਇਕ ਪਾਸੇ ਨਾਮ ਦੇ ਰਸ ਦੀ ਅੱਜ ਗੱਲ ਕੀਤੀ ਕਿ ਗੁਰੂ ਦੀ ਦੇਹੀ ਤੇ ਸਿੱਖ ਦੀ ਦੇਹੀ ਅੰਮ੍ਰਿਤ ਨਾਲ ਭਰੀ ਪਈ ਏ। ਉਹ ਅੰਮ੍ਰਿਤ ਨਾਲ ਦੇਹੀ ਕਿਉਂ ਭਰੀ ਗਈ? ਕਿਉਂਕਿ ਇਕੋ ਇਕ ਰਸ, ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਕਹਿੰਦੇ ਨੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਜਲ ਨਿਧ ਕਹਿੰਦੇ ਨੇ ਜਲ ਤੇ ਸੋਮੇ ਦੇ ਅੰਮ੍ਰਿਤ ਦੇ ਕਾਰਨ, ਜਿਹਦੇ ਵਾਸਤੇ ਅਸੀਂ ਇਹ ਮਨੁੱਖਾ ਸਰੀਰ ਧਾਰਨ ਕੀਤਾ, ਉਹ ਸਾਡੀ ਲੋੜ ਹੈ। ਔਰ ਇਹ ਗੱਲ ਪੱਕੀ ਵੀ ਅਸੀਂ ਇੱਥੇ ਆ ਕੇ ਭੁੱਲ ਗਏ ਹਾਂ, ਔਰ ਬੇਚੈਨੀ ਵੀ ਉਸ ਚੀਜ਼ ਦੀ ਏ ਜਿਹੜੇ ਕੰਮ ਵਾਸਤੇ ਆਏ ਸੀ। ਜਦੋਂ ਭੁੱਲ ਜਾਏ ਮਨੁੱਖ ਅੰਦਰੋਂ ਇੱਕ ਦੁਖੀ ਜਿਹਾ ਰਹਿੰਦਾ, ਬੇਚੈਨ ਜਿਹਾ ਰਹਿੰਦਾ ਵੀ ਕੰਮ ਕੋਈ ਕਰਨਾ ਸੀ ਯਾਦ ਨਹੀਂ ਆ ਰਿਹਾ। ਜਿਵੇਂ ਬਾਜ਼ਾਰ ਵਿਚ ਅਸੀਂ ਜਾਈਏ, ਬਾਜ਼ਾਰ ਵਿਚ ਕੋਈ ਚੀਜ਼ ਬੜੀ ਜ਼ਰੂਰੀ ਖਰੀਦਣੀ ਸੀ, ਉੱਥੇ ਅੱਗੇ ਹੱਲਾ ਗੁੱਲਾ ਵੇਖਿਆ, ਰੌਲਾ ਗੌਲਾ, ਲੋਕ ਵੇਖੇ, ਕਈ ਤਰ੍ਹਾਂ ਦੀ ਦੁਨੀਆਂ ਦੇਖੀ, ਤੇ ਜਦੋਂ ਧਿਆਨ ਬਾਹਰ ਹੋ ਗਿਆ ਜਿਹੜੀ ਚੀਜ਼ ਬਾਜ਼ਾਰ ਵਿਚੋਂ ਲੈਣ ਆਏ ਸੀ ਉਹ ਭੁੱਲ ਗਏ, ਉਹਦੀ ਯਾਦ ਨਿਕਲ ਗਈ, ਉਹ ਚੇਤਾ ਭੁੱਲ ਗਿਆ ਕੀ ਕਰਨਾ ਸੀ। ਇਸ ਲਈ ਹਜ਼ੂਰ ਕਹਿੰਦੇ ਨੇ, ਮੈਂ ਤੈਨੂੰ ਇੱਕ ਗੱਲ ਕਹਿੰਦਾ, ਚੇਤਾ ਹੀ ਤਾਂ ਚੇਤ, ਚੇਤਾ ਹੈ ਤੈਨੂੰ ਕੀ ਕਰਨਾ ਹੈ, ਚੇਤਾ ਹੈ ਤੈਨੂੰ, ਚੇਤਾ ਹੀ ਈ ਸ਼ਬਦ ਹੈ, ਇਹਦਾ ਮਤਲਬ ਹੈ ਵੀ ਤੈਨੂੰ ਚੇਤਾ ਹੈ ਕਿ ਨਹੀਂ ਜੋ ਕੁਝ ਤੂੰ ਇੱਥੋਂ ਲੈਣ ਆਇਆ ਸੀ। ਔਰ ਸੰਸਾਰ ਨੂੰ ਬਾਜ਼ਾਰ ਕਿਹਾ ਗੁਰੂ ਸਾਹਿਬ ਨੇ, ਔਰ ਯਾਦ ਰੱਖਣਾ ਬਾਜ਼ਾਰ ਦੇ ਵਿੱਚੋਂ ਤੰਦਰੁਸਤੀ ਦੀਆਂ ਦਵਾਈਆਂ ਵੀ ਮਿਲਦੀਆਂ ਨੇ ਤੇ ਨਸ਼ੇ ਦੀਆਂ ਵੀ ਮਿਲਦੀਆਂ ਨੇ, ਤੇ ਬੰਦੇ ਨੇ ਮਰਨਾ ਹੋਵੇ ਤੇ ਉਹ ਵੀ ਦਵਾਈ ਮਿਲ ਜਾਂਦੀ, ਬਾਜ਼ਾਰ ਵਿੱਚੋਂ ਸਭ ਕੁਝ ਮਿਲਦਾ। ਸੰਸਾਰ ਦੇ ਅਰਥ ਹੀ ਹੈ, ਤੁਸੀਂ ਕੀ ਖਰੀਦਣਾ ਚਾਹੁੰਦੇ ਇਹ ਤੁਹਾਡਾ ਆਪਣਾ ਮਾਮਲਾ ਹੈ, ਤੁਸੀਂ ਕੀ ਖਰੀਦੋਗੇ? ਮਰਨ ਵਾਸਤੇ ਗੋਲੀਆਂ ਚਾਹੀਦੀਆਂ ਨੇ ਜਾਂ ਤੰਦਰੁਸਤ ਹੋਣ ਵਾਸਤੇ, ਜਾਂ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਰਾਸ਼ਨ ਖਰੀਦਣਾ? ਸਭ ਕੁਝ ਮਿਲੇਗਾ ਇਹਦੇ ਵਿੱਚ, ਕਿਉਂਕਿ ਇਹ ਬਾਜ਼ਾਰ ਹੈ। ਇਸ ਲਈ ਕਈ ਵਾਰੀ ਨਵਾਂ ਗਾਹਕ ਹੋਵੇ ਨਾ, ਨਵਾਂ ਮਨੁੱਖ, ਉਹ ਕਈ ਵਾਰੀ ਨਾਲ ਸਿਆਣੇ ਬੰਦੇ ਨੂੰ ਲੈ ਕੇ ਜਾਂਦਾ ਵੀ ਮੈਂ ਕੋਈ ਚੀਜ਼ ਖਰੀਦਣੀ ਹੈ, ਮੈਨੂੰ ਜਾਚ ਨਹੀਂ, ਮੈਂ ਇਸ ਬਾਜ਼ਾਰ ਦਾ ਜਾਣੂ ਕੋਈ ਨਹੀਂ, ਤੇ ਤੂੰ ਮੇਰੇ ਨਾਲ ਚੱਲ, ਮੇਰੇ ਨਾਲ ਧੋਖਾ ਨਾ ਹੋ ਜਾਏ, ਕਿਤੇ ਉਪਰੋਂ ਕੁਝ ਹੋਰ ਹੋਵੇ ਤੇ ਵਿੱਚ ਉਹਦੇ ਕਬਾੜ ਹੋਵੇ, ਤੂੰ ਜੁਗਤ ਵਾਲਾ, ਤੇਰੇ ਕੋਲ ਤਰੀਕਾ ਹੈ, ਤੇਰੇ ਕੋਲ ਢੰਗ ਹੈ, ਤੂੰ ਮੇਰੇ ਨਾਲ ਚੱਲ। ਇਸ ਲਈ ਸਤਿਗੁਰਾਂ ਨੇ ਕਿਹਾ ਵੀ ਜਿਹੜਾ ਸੰਸਾਰ ਦਾ ਬਾਜ਼ਾਰ ਹੈ ਇਹਦੇ ਬਾਰੇ ਤੇ ਤੈਨੂੰ ਜਾਣਕਾਰੀ ਕੋਈ ਨਹੀਂ, ਇਹਦੇ ਤੇ ਬੜੇ ਵੱਡੇ ਠੱਗ ਬੈਠੇ ਹੋਏ ਨੇ ਇਸ ਬਾਜ਼ਾਰ ਦੇ ਅੰਦਰ, ਉਹ ਤੇ ਤੈਨੂੰ ਉਪਰੋਂ ਪਾਲਿਸ਼ ਕਰਕੇ ਦੇਣਗੇ, ਉਪਰ ਪਾਲਿਸ਼ ਹੋਵੇਗੀ ਅੰਮ੍ਰਿਤ ਦੀ, ਉਹਦੇ ਵਿੱਚ ਪਾ ਦੇਣਗੇ ਜ਼ਹਿਰ, ਉਹ ਤੂੰ ਖਾ ਜਾਏਗਾ ਅੰਮ੍ਰਿਤ ਦੇ ਭੁਲੇਖੇ, ਤੇਰੀ ਮੌਤ ਹੋ ਜਾਏਗੀ ਆਤਮਿਕ ਤੌਰ ਤੇ। ਇਸ ਲਈ ਤੂੰ ਸੰਸਾਰ ਰੂਪੀ ਬਾਜ਼ਾਰ ਦੇ ਵਿੱਚੋਂ ਜੋ ਕੁਝ ਵਣਜਣਾ ਉਹਦੇ ਲਈ ਤੂੰ ਆਪਣੇ ਗੁਰੂ ਨੂੰ ਨਾਲ ਲੈ ਕੇ ਜਾ, ਗੁਰੂ ਨੂੰ ਪਤਾ ਕਿਹੜੀ ਚੀਜ਼ ਦੀ ਕੁਆਲਿਟੀ ਕੀ। ਨਾਨਕ ਪੂਛ ਚੱਲੋ ਗੁਰ ਆਪਣੇ, ਗੁਰੂ ਨੂੰ ਪੁੱਛ ਕੇ ਤੂੰ ਖਰੀਦ, ਨਹੀਂ ਤੇ ਗਲਤ ਖਰੀਦ ਲਏਗਾ, ਤੇਰੇ ਤੋਂ ਪਹਿਲਾਂ ਬੜਿਆਂ ਨੇ ਖਰੀਦਿਆ ਉਹਨਾਂ ਵੱਲ ਦੇ, ਇਹ ਤੋਂ ਸਭ ਕੁਝ ਮਿਲੇਗਾ। ਇਹ ਹੁਣ ਖਰੀਦਣਾ ਤੂੰ ਇਹ ਦਿੱਤੇ ਨੂੰ ਚੇਤਾ ਭੁੱਲ ਗਿਆ, ਚੇਤਾ ਹੀ ਤਾਂ ਚੇਤ, ਜੇ ਤੈਨੂੰ ਚੇਤਾ ਹੈ ਤਾਂ ਹੁਣ ਚੇਤਾ ਕਰ ਲੈ ਕੀ ਕਰਨ ਆਇਆ ਸੀ, ਤੇ ਜੇ ਤੈਨੂੰ ਚੇਤਾ ਨਹੀਂ ਤੇ ਅਗਲੀ ਪੰਕਤੀ ਵਿਚ ਗੁਰੂ ਸਾਹਿਬ ਕਹਿੰਦੇ ਮੈਂ ਦੱਸਾਂ, ਸਾਹਿਬ ਸੱਚਾ ਸੋ ਧਣੀ, ਤੂੰ ਉਹਨੂੰ ਚੇਤੇ ਕਰਨ ਵਾਸਤੇ ਆਇਆ, ਆਇਓ ਪੜਨ ਸੁਣਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਔਦ ਪੁਰਾਣੀ, ਹਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆਂ, ਤੂੰ ਆਹੋ ਕਿਹੜੇ ਕੰਮ, ਕਿਹੜੇ ਕੰਮ ਵਾਸਤੇ ਆਇਆ? ਉਹ ਚੇਤਾ ਭੁੱਲ ਚੁੱਕਾ ਹੈ, ਉਹਦੀ ਯਾਦ ਵਿਸਰ ਗਈ। ਇਹ ਕੰਮ ਜਿਨ੍ਹਾਂ ਨੂੰ ਅਸੀਂ ਜੀਵਨ ਸਮਝਿਆ ਹੈ, ਇਹ ਤਾਂ ਇਹਦੇ ਤੋਂ ਪਹਿਲਾਂ ਬੜੀ ਵਾਰੀ ਮਨੁੱਖ ਕਰ ਚੁੱਕਾ ਹੈ, ਇਸ ਲਈ ਨਵਾਂ ਕੰਮ ਹੈ ਉਹਨੂੰ ਚੇਤੇ ਰੱਖਣਾ, ਉਹਨੂੰ ਯਾਦ ਰੱਖਣਾ, ਉਹਨੂੰ ਪ੍ਰੇਮ ਕਰਨਾ। ਇਸ ਲਈ ਇਸ ਕੰਮ ਵਾਸਤੇ ਹੁਣ ਬਾਜ਼ਾਰ ਹੈ, ਤੇ ਬਾਜ਼ਾਰ ਵਿਚ ਅਸੀਂ ਖੁਦ ਤੁਰੇ ਤੇ ਜਿਹੜੇ ਸਾਨੂੰ ਸਲਾਹ ਦੇਣ ਵਾਲੇ ਨੇ ਉਹ ਸਲਾਹਕਾਰ ਜਿਹੜੇ ਨੇ ਉਹਨਾਂ ਨੇ ਵੀ ਗਲਤੀ ਖਰੀਦਿਆ, ਉਹਨਾਂ ਨੂੰ ਆਪ ਪਤਾ ਨਹੀਂ ਸੀ। ਇਸ ਲਈ ਗੁਰੂ ਦੀ ਅੱਤ ਜ਼ਰੂਰਤ ਕਿਉਂ ਪਈ, ਮਨੁੱਖ ਨੂੰ ਅੱਤ ਲੋੜ ਕਿਉਂ ਪਈ? ਗੁਰੂ ਜ਼ਰੂਰੀ ਸੀ ਕਿਉਂਕਿ ਇਸ ਬਾਜ਼ਾਰ ਦੇ ਵਿਚ ਕਈ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਨੇ, ਮਨੁੱਖ ਆਪਣੇ ਅਨੁਸਾਰ ਜੇ ਖਰੀਦੇਗਾ। ਤੇ ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਇਹ ਵਿਸ਼ ਗੰਧਲਾ, ਗੰਧਲ ਕਹਿੰਦੇ ਨੇ ਟੁਕੜੇ ਨੂੰ, ਸੰਸਾਰ ਦੇ ਜਿੰਨੇ ਪਦਾਰਥ ਨੇ, ਵਿਸ਼ ਕਹਿੰਦੇ ਨੇ ਜ਼ਹਿਰ ਨੂੰ, ਗੰਧਲ ਕਹਿੰਦੇ ਨੇ ਟੁਕੜੇ ਨੂੰ, ਪੀਸ ਨੂੰ। ਸੰਸਾਰ ਦੇ ਜਿੰਨੇ ਪਦਾਰਥ ਨੇ ਇਹ ਜ਼ਹਿਰ ਦੀਆਂ ਗੰਧਲਾਂ ਨੇ, ਤੇ ਧਰੀਆਂ ਖੰਡ ਲਿਵਾੜ, ਲਿਵਾੜ ਕਹਿੰਦੇ ਨੇ ਲਪੇਟ ਕੇ, ਲਬੇੜ ਕੇ, ਪਰ ਧਰੀਆਂ ਹੋਈਆਂ ਨੇ ਇਹਦੇ ਉੱਤੇ ਖੰਡ ਚੜਾ ਕੇ, ਯਾਨੀ ਕਿ ਮਿੱਠੀਆਂ ਲੱਗਦੀਆਂ ਨੇ। ਫਰੀਦਾ ਇਹ ਵਿਸ਼ ਗੰਧਲਾਂ, ਧਰੀਆਂ ਖੰਡ ਲਿਵਾੜ, ਇਕ ਰਾਹੀਂ ਦੇ ਰਹਿ ਗਏ, ਇਕ ਰਾਧੀ ਗਏ ਉਜਾੜ। ਇਸ ਕਰਕੇ ਨਾਨਕ ਪੂਛ ਚਲੋ ਗੁਰ ਆਪਣੇ। ਸੰਸਾਰ ਦੇ ਸਬੰਧ ਵਿਚ ਗੁਰੂ ਨਾਨਕ ਸਾਹਿਬ ਨੇ ਇਹ ਠੀਕ ਹੈ ਵੀ ਸੰਸਾਰ ਦੇ ਪਦਾਰਥ ਕੁਝ ਕੁਝ ਲੋੜਵੰਦ ਮਨੁੱਖ ਨੂੰ ਚਾਹੀਦੇ ਨੇ, ਪਰ ਗੁਰਬਾਣੀ ਦਾ ਸਿਰਫ ਤੇ ਸਿਰਫ ਇਸ ਗੱਲ ਉਤੇ ਜ਼ੋਰ ਹੈ ਕਿ ਮਨੁੱਖ ਆਪਣੇ ਜੀਵਨ ਦੇ ਵਿਚ ਦੋਵਾਂ ਚੀਜ਼ਾਂ ਨੂੰ ਜੁਗਤ ਨਾਲ ਵਰਤੇ। ਸੰਸਾਰ ਵਿਚ ਜੋ ਕੁਝ ਹੈ ਉਹਦੇ ਉਤੇ ਜੁਗਤ ਗੁਰੂ ਤੋਂ ਲੈ ਕੇ ਪੁੱਛ ਕੇ ਤੁਰੇ, ਔਰ ਨਿਰੰਕਾਰ ਦੇ ਘਰ ਨਾਲ ਜੁੜਨ ਵਾਸਤੇ ਅੱਧਾ ਸਮਾਂ ਉਹਨੂੰ ਦੇਵੇ ਤਾਂ ਕਿ ਇਹਨੂੰ ਜੀਵਨ ਜਿਉਣ ਦੀ ਸਮਝ ਆ ਜਾਏ, ਚੰਗਾ ਜੀਵਨ ਜੀ ਸਕੇ। ਇਸ ਲਈ ਹਜ਼ੂਰ ਨੇ ਉਸ ਬੇੜੀ ਦਾ ਵਰਣਨ ਕੀਤਾ ਜਿਹੜੀ ਅੱਧੀ ਪਾਣੀ ਵਿਚ ਰਹਿੰਦੀ ਹੈ ਔਰ ਜਿਹੜੀ ਅੱਧੀ ਉਪਰ ਰਹਿੰਦੀ ਹੈ, ਔਰ ਜਿਹੜੀ ਬੇੜੀ ਵਿਚ ਸੁਰਾਖ ਹੋ ਜਾਣ, ਯਾਨੀ ਕਿ ਅਸ਼ਰਧਾ ਆ ਜਾਏ ਜੀਵਨ ਵਿਚ, ਗੁਰੂ ਤੇ ਭਰੋਸਾ ਨਾ ਰਵੇ, ਅੰਦਰ ਪਿਆਲ ਟੁੱਟ ਜਾਏ, ਉਸ ਬੇੜੀ ਵਿਚ ਫਿਰ ਪਾਣੀ ਪੈ ਜਾਂਦਾ ਔਰ ਉਹ ਬੇੜੀ ਸਮੁੰਦਰ ਦੇ ਅੰਦਰ ਡੁੱਬ ਜਾਂਦੀ ਹੈ। ਇਸੇ ਤਰ੍ਹਾਂ ਜਿਸ ਮਨ ਦੇ ਵਿਚ ਆਪਣੇ ਗੁਰੂ ਪ੍ਰਤੀ ਸ਼ਰਧਾ ਟੁੱਟ ਜਾਏ, ਆਪਣੇ ਗੁਰੂ ਪ੍ਰਤੀ ਪਿਆਰ ਟੁੱਟ ਜਾਏ, ਵਿਸ਼ਵਾਸ ਹਿੱਲ ਜਾਏ, ਕਿਉਂ ਜਾਣੋ ਉਹਦੇ ਮਨ ਦੇ ਵਿਚ ਛੇਕ ਹੋ ਗਏ, ਉਹਦੇ ਮਨ ਦੇ ਵਿਚ ਸੁਰਾਖ ਹੋ ਗਏ, ਉਹਨਾਂ ਸੁਰਾਖਾਂ ਦੇ ਰਾਹੀਂ ਫਿਰ ਇਹ ਕਾਲ ਦਾ ਪਾਣੀ ਉਸ ਬੇੜੀ ਦੇ ਅੰਦਰ ਵੜ ਜਾਂਦਾ ਹੈ ਤੇ ਜੀਵਨ ਨੂੰ ਆਤਮਕ ਤੌਰ ਤੇ ਡੋਬ ਕੇ ਰੱਖ ਦਿੰਦਾ। ਇਸ ਲਈ ਜਿਹੜੇ ਦੋ ਸਨ, ਭਰਤਰੀ ਨੇ ਕਿਹਾ ਮਨੁੱਖ ਭੋਗ ਨੂੰ ਨਹੀਂ ਭੋਗਦਾ, ਭੋਗ ਵਿਅਕਤੀ ਨੂੰ ਭੋਗ ਜਾਂਦੇ ਨੇ, ਪਦਾਰਥ ਉੱਥੇ ਪਏ ਹੁੰਦੇ ਨੇ, ਭੋਗਣ ਵਾਲਾ ਇਥੋਂ ਲੱਦ ਜਾਂਦਾ ਹੈ, ਚਲਾ ਜਾਂਦਾ। ਕਿਉਂ? ਕਿਉਂਕਿ ਭੋਗ ਕਦੇ ਖਤਮ ਨਹੀਂ ਹੁੰਦੇ, ਮਨੁੱਖ ਖਤਮ ਹੋ ਜਾਂਦਾ। ਅੱਜ ਇਸ ਸ਼ੰਤ ਦੇ ਅੰਦਰ ਇਕ ਇਸ ਤਰ੍ਹਾਂ ਦੇ ਭੋਗ ਦਾ ਵਰਣਨ ਕੀਤਾ ਜਿਹਨੂੰ ਭੋਗਣ ਦੇ ਨਾਲ ਮਨੁੱਖ ਭੋਗਿਆ ਨਹੀਂ ਜਾਂਦਾ, ਉਹਦੀ ਸ਼ਕਤੀ ਹੋਰ ਵੱਧ ਜਾਂਦੀ ਹੈ। ਇਸ ਲਈ ਗੁਰਬਾਣੀ ਕਦੇ ਧਿਆਨ ਨਾਲ ਪੜ੍ਹਨਾ। ਗੁਰਬਾਣੀ ਇਕ ਪਾਸੇ ਜੇ ਸੰਸਾਰ ਦੀ ਗੱਲ ਕਰਦੀ ਹੈ ਵੀ ਸੰਸਾਰ ਝੂਠਾ, ਤੇ ਦੂਸਰੇ ਪਾਸੇ ਸੱਚ ਦੀ ਵਿਆਖਿਆ ਵੀ ਕਰੇਗੀ। ਇੱਥੇ ਕੱਲੀ ਨਾਸ਼ਮਾਨਤਾ ਦੀ ਵਿਆਖਿਆ ਨਹੀਂ ਹੈ, ਪਰਮਾਤਮਾ ਦੇ ਨਾਮ ਦੀ ਭੋਗ ਵੀ, ਭੋਗ ਦੀ ਗੱਲ ਕਰੇਗੀ ਗੁਰਬਾਣੀ। ਆਨੰਦ ਸਾਹਿਬ ਦੇ ਵਿਚ 33 ਨੰਬਰ ਪੌੜੀ ਕਦੇ ਧਿਆਨ ਨਾਲ ਪੜ੍ਹਨਾ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਇਹਦੇ ਅਰਥ ਨੇ ਗ੍ਰਹਿ ਦੇ ਅਰਥ ਨੇ ਘਰ, ਘਰ ਦੇ ਅਰਥ ਨੇ ਸਰੀਰ। ਹਜ਼ੂਰ ਕਹਿੰਦੇ ਨੇ ਗੁਰੂ ਅਮਰਦਾਸ ਜੀ ਕਿ ਮੇਰਾ ਸਰੀਰ ਮੰਦਰ ਬਣ ਗਿਆ, ਰੱਬ ਦਾ ਥਾਂ ਬਣ ਗਿਆ, ਮੇਰੇ ਸਰੀਰ ਵਿਚ ਉਹਦਾ ਕੀਰਤਨ ਹੋਣ ਲੱਗ ਪਿਆ। ਕਿਉਂਕਿ ਅਸਲ ਵਿਚ ਤਾਂ ਹਰਿਮੰਦਰ ਸਰੀਰ ਹੀ ਮਨੁੱਖ ਦਾ ਸਰੀਰ ਹੈ, ਇਕ ਤੇ ਬਾਹਰ ਗੁਰਦੁਆਰਾ ਜਿੱਥੇ ਅਸੀਂ ਹਰ ਰੋਜ਼ ਆਉਂਦੇ, ਔਰ ਇਸ ਗੁਰਦੁਆਰੇ ਵਿਚੋਂ ਅਸੀਂ ਇਹ ਸਿੱਖਣਾ ਹੈ ਵੀ ਜੀਵਨ ਕਿਵੇਂ ਗੁਰਦੁਆਰੇ ਵਰਗਾ ਬਣ ਜਾਏ। ਮਨ ਚਾਓ ਭਇਆ, ਮਨ ਵਿਚ ਚਾਓ ਪੈਦਾ ਹੋ ਗਿਆ। ਪ੍ਰਭ ਆਗਮ ਸੁਣਿਆ, ਆਗਮ ਕਹਿੰਦੇ ਨੇ ਕਿਸੇ ਦਾ ਆਗਮਨ, ਕਿਸੇ ਦਾ ਆਉਣਾ, ਇਹ ਉਹਦੀ ਨਿਸ਼ਾਨੀ ਹੈ ਵੀ ਜਦੋਂ ਤੇਰੇ ਵੱਲ ਪ੍ਰਮਾਤਮਾ ਆਵੇਗਾ ਨਾ, ਜਾਂ ਤੂੰ ਉਹਦੇ ਵੱਲ ਗਿਆ, ਤੇ ਸਭ ਤੋਂ ਪਹਿਲੀ ਘਟਨਾ ਹੋਵੇਗੀ ਤੇਰੇ ਵਿਚ ਖੁਸ਼ੀ ਪੈਦਾ ਹੋ ਜਾਏਗੀ, ਚਾਓ ਪੈਦਾ ਹੋ ਜਾਏਗਾ, ਉਦਾਸੀ ਨਹੀਂ ਆਏਗੀ, ਗਮੀ ਨਹੀਂ ਆਏਗੀ, ਇੱਥੇ ਕੋਈ ਬੰਧਨ ਨਹੀਂ ਪਏਗਾ, ਕੋਈ ਦੁੱਖ ਝੋੜਾ ਤੇ ਪਛਤਾਵਾ ਨਹੀਂ ਰਹੇਗਾ ਵੀ ਤੂੰ ਸੰਸਾਰ ਦੇ ਵਿਚੋਂ ਪਾਸੇ ਹੋ ਗਿਆ। ਨਹੀਂ, ਸਤਿਗੁਰੂ ਕਹਿੰਦੇ ਨੇ ਤੇਰੇ ਕੋਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁੱਖ ਪਾਪ ਕਾ ਨਾਸ਼, ਮਨ ਚਾਓ ਪਿਆ। ਇਹ ਪਹਿਲੀ ਨਿਸ਼ਾਨੀ ਉਹਦੇ ਆਉਣ ਦੀ। ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਸਖੀ ਦਾ ਅਰਥ ਹੈ ਸਹੇਲੀ, ਸਹੇਲੀ ਦਾ ਅਰਥ ਹੈ ਆਪਣੀ ਦੇਹ ਨੂੰ ਕਹਿ ਰਹੇ ਨੇ ਵੀ ਉਹਦਾ ਗੀਤ ਗਾ ਜਿਹੜਾ ਆ ਰਿਹਾ ਹੈ। ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਸੋਗ ਤੇ ਦੁੱਖ ਖੰਭ ਲਾ ਕੇ ਉੱਡ ਗਏ। ਜਿਹਨਾਂ ਤੋਂ ਅਸੀਂ ਘਬਰਾਏ ਹੋਏ ਹਾਂ ਇਹਦਾ ਇਲਾਜ ਸਿਰਫ ਗੁਰੂ ਸਾਹਿਬ ਨੇ ਦੱਸਿਆ। ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਇੱਥੇ ਭੋਗੋ ਦਾ ਅਰਥ ਹੈ ਪਰਮਾਤਮਾ ਦੇ ਨਾਮ ਦਾ ਭੋਗ। ਇਸ ਲਈ ਵਾਰ ਵਾਰ ਕਹਿਣਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਦਾ ਅਰਥ ਸਮਾਪਤੀ ਨਹੀਂ ਹੁੰਦੀ। ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਭੋਗ ਪੈ ਗਿਆ, ਸਮਾਪਤੀ ਹੋ ਗਈ, ਖਾਤਮਾ ਹੋ ਗਿਆ, ਭੋਗ ਦੇ ਅਰਥ ਸਮਾਪਤੀ ਨਹੀਂ ਹੁੰਦੀ। ਇਹ ਸ਼ਬਦ ਕੋਸ਼ ਨਾਲ ਬੜਾ ਦੁਰਵਿਵਹਾਰ ਹੈ। ਭੋਗ ਦੇ ਕਿਤੇ ਵੀ ਅਰਥ ਸਮਾਪਤੀ ਨਹੀਂ ਹੈ, ਖਾਤਮਾ ਨਹੀਂ। ਭੋਗ ਦੇ ਅਰਥ ਨੇ ਵੀ ਕੋਈ ਚੀਜ਼ ਤਿਆਰ ਹੋ ਗਈ ਤੇ ਹੁਣ ਉਹਨੂੰ ਭੋਗਣਾ, ਉਹਨੂੰ ਖਾਣਾ ਹੈ, ਜਿਵੇਂ ਕੋਈ ਭੋਜਨ ਤਿਆਰ ਹੋ ਜਾਏ। ਪਰ ਕਿਉਂਕਿ ਬੰਦਾ ਹਰ ਸਮੇਂ ਆਪਣੇ ਧਰਮ ਤੋਂ ਜਾਨ ਛਡਾਉਣੀ ਚਾਹੁੰਦਾ ਹੈ, ਇਸ ਲਈ ਅਸੀਂ ਅਰਥ ਇਹ ਕਰ ਦਿੱਤੇ, ਭੋਗ ਦੇ ਅਰਥ ਨੇ ਸਮਾਪਤੀ ਹੋ ਗਈ, ਜਾਨ ਛੁੱਟ ਗਈ ਗੁਰੂ ਤੋਂ। ਕਿਉਂਕਿ ਭੋਗ ਪੈ ਗਿਆ, ਹੁਣ ਭੇਜ ਦਿਓ ਗੁਰੂ ਨੂੰ ਗੁਰਦੁਆਰੇ, ਮਨ ਮਰਜ਼ੀ ਕਰੋ। ਮਨੁੱਖ ਤੇ ਇੰਨਾ ਬੇਈਮਾਨ ਹੈ ਕਿ ਜਾਨ ਛਡਾ ਰਿਹਾ ਪਰਮਾਤਮਾ ਤੋਂ, ਮੈਂ ਕਿਸੇ ਤਰ੍ਹਾਂ ਉਹਦੀ ਜਾਨ ਛੁੱਟ ਜਾਏ, ਇਸ ਲਈ ਉਹਨੇ ਭੋਗ ਦੇ ਅਰਥ ਵੀ ਸਮਾਪਤੀ ਕਰ ਦਿੱਤੇ। ਭੋਗ ਦੇ ਅਰਥ ਸਨ ਭੋਗਣਾ, ਪ੍ਰਾਪਤ ਕਰਨਾ, ਜੋ ਤਿਆਰ ਹੋਇਆ ਉਹਨੂੰ ਲੈ ਲੈਣਾ। ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਸ ਲਈ ਦੂਸਰਾ ਭੋਗ ਸਤਿਗੁਰੂ ਨੇ ਨਾਲ ਦੱਸਿਆ, ਜਿੱਥੇ ਸੰਸਾਰ ਦੇ ਭੋਗ ਦੀ ਨਾਸ਼ਮਾਨਤਾ ਦੱਸੀ ਬਈ ਕਾਲ ਇਹਨੂੰ ਖਾ ਜਾਏਗਾ, ਸਮਾਂ ਇਹਨੂੰ ਖਤਮ ਕਰੇਗਾ, ਇਹ ਰਸ ਛੋਟੇ ਨੇ, ਇਹ ਤੈਨੂੰ ਖਾ ਜਾਣਗੇ, ਤੂੰ ਇਹਨਾਂ ਨੂੰ ਨਹੀਂ ਖਾ ਸਕੇਗਾ, ਇਹਨਾਂ ਦੀ ਲੋੜ ਅਨੁਸਾਰ ਵਰਤੋਂ ਕਰ, ਇਹਨਾਂ ਨੂੰ ਗੁਰੂ ਤੋਂ ਪੁੱਛ ਕੇ ਖਰੀਦ ਇਸ ਬਾਜ਼ਾਰ ਵਿੱਚੋਂ। ਉਥੇ ਨਿਰਾਸ਼ ਨਹੀਂ ਕੀਤਾ, ਉਥੇ ਹਜ਼ੂਰ ਨੇ ਕਿਹਾ ਵੀ ਤੂੰ ਥੋੜੀ ਜਿਹੀ ਹਿੰਮਤ ਕਰਕੇ ਚਾਰ ਪੰਜ ਕਦਮ ਅੱਗੇ ਚੱਲ, ਤੈਨੂੰ ਫਿਰ ਮੈਂ ਇਸੀ ਦੁਨੀਆਂ ਵਿੱਚ ਲੈ ਕੇ ਜਾਵਾਂਗਾ, ਪਿਛਲੀ ਦੁਨੀਆਂ ਭੁੱਲ ਜਾਏਗਾ, ਪਿਛਲਾ ਸੰਸਾਰ ਤੇਰੇ ਵਾਸਤੇ ਮਿੱਟੀ ਹੋ ਜਾਏਗਾ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਰ ਵਾਰ ਆਪਣੀ ਬਾਣੀ ਵਿੱਚ ਕਹਿੰਦੇ ਨੇ। ਤੇ ਅੱਜ ਦੇ ਬਚਨਾਂ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਕਿਰਪਾਲਤਾ ਕੀਤੀ, ਕਹਿਣ ਲੱਗੇ ਗੁਰ ਅੰਮ੍ਰਿਤ ਭਿੰਨੀ ਦੇਹੋਰੀ। ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ ਕਿ ਦਸ ਵੈਰਾਗਣ ਮੋਹੇ ਬਸ ਕਿੰਨੀ, ਦਸ ਵੈਰਾਗਣ ਦਾ ਅਰਥ ਹੈ ਦਸ ਇੰਦਰੀਆਂ ਸਰੀਰ ਦੀਆਂ, ਜਦੋਂ ਉਹ ਬਸ ਵਿੱਚ ਆ ਗਈਆਂ ਗੁਰੂ ਦੀ ਕਿਰਪਾ ਦੇ ਨਾਲ, ਭਾਵ ਉਹਨਾਂ ਦੇ ਰਸਤੇ ਜਿਹੜੇ ਨੇ ਬੰਦ ਹੋ ਗਏ, ਜਿਹਨੂੰ ਕਬੀਰ ਜੀ ਨੇ ਕਿਹਾ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ, ਮੂਦ ਲਈਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ। ਉਹਨੂੰ ਉਹ ਕਹਿ ਰਹੇ ਨੇ ਕਿ ਦਸ ਵੈਰਾਗਣ ਮੋਹੇ ਬਸ ਕੀਨੀ, ਪੰਚੋਂ ਕਾ ਮਿਟ ਨਾਵੋ, ਅੰਦਰੋਂ ਪੰਜਾਂ ਦਾ ਨਾਮ ਮਿਟ ਗਿਆ, ਉਹਨਾਂ ਦਾ ਥਾਂ ਮਿਟ ਗਿਆ। ਸੱਤਰ ਦੋਏ, ਸੱਤਰ ਦੋਏ ਦਾ ਅਰਥ ਹੈ ਸੱਤਰ ਤੇ ਦੋ ਬਹੱਤਰ, ਬਹੱਤਰ ਹਜ਼ਾਰ ਨਾੜੀਆਂ ਜਿਹੜੀਆਂ ਸਰੀਰ ਦੀਆਂ ਨੇ, ਭਰੇ ਅੰਮ੍ਰਿਤ ਸਰ, ਇਹ ਅੰਮ੍ਰਿਤ ਦੇ ਸਰੋਵਰ ਵਾਂਗੂ ਭਰੀਆਂ ਗਈਆਂ, ਅੰਮ੍ਰਿਤ ਪਰਮਾਤਮਾ ਦੀ ਯਾਦ ਦੇ ਨਾਲ ਭਰੀਆਂ ਗਈਆਂ। ਸੱਤਰ ਦੋਏ ਭਰੇ ਅੰਮ੍ਰਿਤ ਸਰ, ਬਿਖ ਕੋ ਮਾਰ ਕਢਾਵੋ, ਤੇ ਜਿਹੜੀ ਅੰਦਰ ਦੁਬਧਾ ਦੀ ਬਿਖਿਆ ਸੀ, ਜਿਹੜੀ ਮਨ ਦੀ ਮੈਲ ਸੀ, ਉਹ ਇਹ ਅੰਮ੍ਰਿਤ ਜਿਹੜਾ ਅੰਦਰੋਂ ਕੱਢੀ ਜਾ ਰਿਹਾ। ਜਿਹਨੂੰ ਭੱਟਾਂ ਨੇ ਕਿਹਾ ਕਿ ਕੱਚੋ ਕੰਚਨ ਪਇਓ, ਸ਼ਬਦ ਗੁਰ ਸਰਵਨੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ। ਇਸੇ ਚੀਜ਼ ਨੇ ਹੀ ਅੰਮ੍ਰਿਤ ਬਣਨਾ, ਇਹਨੇ ਤਬਦੀਲ ਹੋਣਾ। ਤੇ ਸਤਿਗੁਰੂ ਕਹਿ ਰਹੇ ਨੇ ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਗੁਰੂ ਦੀ ਜਿਹੜੀ ਦੇਹੁਰੀ ਹੈ, ਦੇਹੁਰੀ ਦਾ ਅਰਥ ਹੈ ਦੇਹ ਸਰੀਰ, ਭਾਵ ਗੁਰੂ ਕਾ ਸ਼ਬਦ, ਉਹ ਅੰਮ੍ਰਿਤ ਦੇ ਨਾਲ ਭਰੀ ਹੋਈ ਹੈ। ਅੰਮ੍ਰਿਤ ਬੁਰਕੇ ਰਾਮ ਰਾਜੇ, ਬੁਰਕੇ ਦਾ ਅਰਥ ਹੈ ਬੁਰਕਣਾ, ਛਿੜਕਣਾ, ਔਰ ਗੁਰੂ ਆਪਣੀ ਬਾਣੀ ਦੇ ਰਾਹੀਂ, ਸ਼ਬਦ ਦੇ ਰਾਹੀਂ ਅੰਮ੍ਰਿਤ ਦਾ ਛਿੜਕਾਵ ਕਰ ਰਿਹਾ। ਤੇ ਜਿਨ੍ਹਾਂ ਦੇ ਭਾਗ ਵੱਡੇ ਨੇ ਉਹ ਫਿਰ ਆਪਣੇ ਉੱਤੋਂ ਕੱਪੜੇ ਲਾਹ ਕੇ, ਗੁਰੂ ਕੇ ਮਨ ਦੇ ਕੱਪੜੇ, ਕਿਉਂਕਿ ਮਨ ਦੇ ਕੱਪੜੇ ਨੇ ਨਾ। ਮਨੁੱਖ ਗੁਰੂ ਕੋਲ ਕਿਰਪਾ ਕਰੇ, ਗੁਰੂ ਤੇ ਮਨ ਦੇ ਕੱਪੜੇ ਲਾ ਕੇ ਆਏ ਤਾਂ ਪ੍ਰਵਾਨ ਹੋ ਜਾਏਗਾ। ਮਨ ਦੇ ਉੱਤੇ ਵਿਚਾਰਾਂ ਦੇ ਕੱਪੜੇ ਪਾਏ ਹੋਏ, ਉਹਨੂੰ ਟੱਕਿਆ ਹੋਇਆ, ਅੰਮ੍ਰਿਤ ਉੱਤੇ ਵਸਦਾ ਹੈ, ਪਰ ਉਹ ਬੂੰਦਾਂ ਉਹਦੇ ਤੱਕ ਜਾਂਦੀਆਂ ਨਹੀਂ। ਰਾਹ ਵਿੱਚ ਕਈ ਰੁਕਾਵਟਾਂ, ਅੱਗੇ ਖੜਾ ਹੋਇਆ ਪਹਿਰੇਦਾਰ ਬਣ ਕੇ ਮਨ, ਉਹ ਫੈਸਲੇ ਦੇ ਰਿਹਾ ਵੀ ਗੱਲ ਠੀਕ ਹੈ ਕਿ ਨਹੀਂ, ਜਾਂ ਐਵੇਂ ਬਣਾਈ ਜਾ ਰਹੀ, ਜਾਂ ਬੜੇ ਚਿਰ ਤੋਂ ਸੁਣੀ ਜਾ ਰਹੀ, ਕੋਈ ਵੱਡੀ ਗੱਲ ਨਹੀਂ ਹੈ। ਉਹ ਵਿੱਚੋਂ ਵਿੱਚੋਂ ਬੋਲੀ ਜਾ ਰਿਹਾ ਨਾਲ ਨਾਲ, ਉਹ ਮਨੁੱਖ ਦੀ ਸ਼ਰਧਾ ਨੂੰ ਤੋੜਦਾ ਤੁਰਿਆ ਜਾਂਦਾ। ਇਸ ਕਰਕੇ ਗੁਰੂ ਅੰਮ੍ਰਿਤ ਬਾਣੀ ਦੇ ਰਾਹੀਂ ਸ਼ਬਦ ਦੇ ਰਾਹੀਂ ਨਿਤ ਵਰਸਾ ਰਿਹਾ ਤੇ ਜਿਹੜੇ ਮਨ ਨੂੰ ਨਗਨ ਕਰਕੇ ਗੁਰੂ ਦੇ ਸਾਹਮਣੇ ਕਰ ਦਿੰਦੇ ਨੇ, ਵਿਚਾਰਾਂ ਦੇ ਹਉਮੈ ਦੇ ਵਸਤਰ ਲਾ ਕੇ ਗੁਰੂ ਦੇ ਸਾਹਮਣੇ ਮਨ ਨੂੰ ਪੇਸ਼ ਕਰਦੇ ਨੇ, ਅੰਮ੍ਰਿਤ ਬੁਰਕੇ ਗੁਰੂ ਉਨ੍ਹਾਂ ਦੇ ਉੱਤੇ ਅੰਮ੍ਰਿਤ ਬੁਰਕ ਦਿੰਦਾ, ਛਿੜਕ ਦਿੰਦਾ। ਜਿਨ੍ਹਾਂ ਗੁਰਬਾਣੀ ਮਨ ਭਾਈਆ, ਭਾਈਆ ਦਾ ਇੱਥੇ ਅਰਥ ਹੈ ਚੰਗੀ ਲੱਗ ਗਈ, ਭਾ ਗਈ, ਸੋਹਣੀ ਲੱਗ ਗਈ ਬਾਣੀ। ਜਿਨ੍ਹਾਂ ਨੂੰ ਬਾਣੀ ਬੜੀ ਪਿਆਰੀ ਲੱਗਦੀ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਦੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਾਵੇਂ ਮੈਂ ਕਿੰਨਾ ਕੁਝ ਬਣਾਇਆ, ਕਿੰਨੇ ਨਗਰ ਵਸਾਏ ਨੇ, ਕਿੰਨਾ ਕੁਝ ਬਣਾਇਆ, ਕਿੰਨੇ ਸਰੋਵਰ ਬਣਾਏ ਨੇ, ਬਹੁਤ ਕੁਝ ਬਣਾਇਆ ਹੈ, ਪਰ ਕਿਸੇ ਸਿੱਖ ਨੇ ਸਵਾਲ ਕੀਤਾ ਸੀ ਤੁਹਾਨੂੰ ਸਭ ਤੋਂ ਪਿਆਰਾ ਕੀ ਲੱਗਦਾ ਹੈ, ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਦੇ। ਮੈਨੂੰ ਸਭ ਤੋਂ ਪਿਆਰੀ ਗੁਰਬਾਣੀ ਲੱਗਦੀ, ਔਰ ਗੁਰਬਾਣੀ ਇੱਕ ਇਸ ਤਰ੍ਹਾਂ ਦਾ ਚਸ਼ਮਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ, ਜੇ ਕਿਤੇ ਕਿਸੇ ਮਨੁੱਖ ਦਾ ਮਾਣੇ ਦੇ ਨਾਲ ਜੁੜਨਾ ਸ਼ੁਰੂ ਹੋ ਜਾਏ। ਇਹ ਇਸ ਤਰ੍ਹਾਂ ਦੀ ਦਾਤ ਹੈ, ਇਸ ਲਈ ਯਤਨ ਕਰੀਏ ਇਸ ਸੰਸਾਰ ਦੇ ਵਿੱਚ ਵਹਿੰਦੀ ਹਵਾ ਵਿੱਚ ਆਪਣੇ ਆਪ ਨੂੰ ਬਚਾਉਣ ਵਾਸਤੇ ਤੇ ਗੁਰੂ ਚਰਨਾਂ ਦੇ ਨਾਲ ਜੁੜੇ ਰਹਿਣ ਵਾਸਤੇ ਆਪਣੇ ਜੀਵਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਨ ਦਾ ਨਿਯਮ ਬਣਾਈਏ। ਵੈਸੇ ਅੱਜ ਕੱਲ ਤੇ ਮਨੁੱਖ ਇਹਨੂੰ ਬਹੁਤ ਵੱਡੀ ਗੱਲ ਸਮਝਣ ਲੱਗ ਪਿਆ। ਗੁਰੂ ਸਾਹਿਬ ਨੇ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਤੇ ਬਾਣੀ ਰਚੀ ਸੀ ਵੀ ਵੇਦ ਨੇ, ਕੁਰਾਨ ਉਹ ਬੜੀ ਮਹਿੰਗੀ ਬੋਲੀ, ਸਮਝ ਵਿੱਚ ਨਹੀਂ ਆਉਂਦੀ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਤੁਸੀਂ ਖਿਆਲ ਕਰਨਾ ਵੀ ਪੁਰਾਣੇ ਸਮੇਂ ਦੇ ਵਿੱਚ ਸਿੱਖ ਜਿਹੜੇ ਸਨ ਉਨ੍ਹਾਂ ਨੂੰ ਬਹਿਣ ਵਾਸਤੇ ਸਮਾਂ ਨਹੀਂ ਸੀ ਮਿਲਦਾ, ਪਰ ਉਨ੍ਹਾਂ ਦੇ ਨਿਤਨੇਮ ਬਹੁਤ ਲੰਬੇ ਸਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ, ਜਿਨ੍ਹਾਂ ਨੇ ਢਾਡੀ ਸਿੰਘਾਂ ਨੂੰ ਸਨਮਾਨਿਆ, ਸੂਰਮਿਆਂ ਦੀ ਪੈਦਾਇਸ਼ ਕੀਤੀ, ਤੇ ਕਦੇ ਖਿਆਲ ਕਰਨਾ ਲੁਧਿਆਣੇ ਦੇ ਨਾਲ ਇੱਕ ਨਗਰ ਹੈ ਕੁੰਡਾਣੀ ਕਲਾਂ, ਜੇ ਕਦੀ ਆਪ ਉੱਥੇ ਜਾਓ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਚੋਲਾ ਪਿਆ 52 ਕਲੀਆਂ ਵਾਲਾ, ਜਿਹਦੇ ਨਾਲ ਰਾਜਿਆਂ ਨੇ 52 ਕਲੀਆਂ ਫੜ ਕੇ ਆਜ਼ਾਦ ਹੋਏ ਸਨ। ਇੱਕ ਨਗਰ ਹੈ ਜੇ ਗੁਰਦੁਆਰਾ ਛੋਟਾ ਹੈ, ਦਾਸ ਉੱਥੇ ਗਿਆ ਤੇ ਉੱਥੇ ਉਨ੍ਹਾਂ ਨੇ ਦਿਖਾਇਆ ਉਹ ਚੰਗੀ ਤਰ੍ਹਾਂ, ਬਹੁਤ ਵੱਡਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਬਹੁਤ ਭਾਰਾ ਸੀ, 5 ਮਣ ਉਨ੍ਹਾਂ ਦਾ ਭਾਰ ਸੀ, ਵਜਨ ਸੀ, ਇਸ ਕਰਕੇ ਬੜਾ ਲੰਬਾ ਚੌੜਾ ਚੋਲਾ ਦਿਖਾਇਆ। ਤੇ ਉਸ ਵਕਤ ਜਦੋਂ ਉਨ੍ਹਾਂ ਨੇ ਦਿਖਾਇਆ ਤੇ ਉਸ ਜਿਹੜਾ ਉਹ ਸ਼ੋ ਪੀਸ ਸੀ ਉਹਦੀ ਸਾਈਡ ਤੇ ਮੈਂ ਦੇਖਿਆ ਵੀ ਕੋਈ ਪੋਥੀ ਪਈ ਹੋਈ ਹੈ, ਜਿਵੇਂ ਆਪਣੀ 5 ਗ੍ਰੰਥੀ ਹੁੰਦੀ, ਇੰਨਾ ਕੁ ਆਕਾਰ ਸੀ ਉਹਦਾ। ਤੇ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਵੀ ਆਹ ਜਿਹੜੀ ਪੋਥੀ ਇਹ ਕਾਹਦੀ ਹੈ? ਕਹਿਣ ਲੱਗੇ ਜੀ ਇਹ ਪੋਥੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਹ ਪੋਥੀ ਹੈ ਜਿਹਦੇ ਉੱਤੋਂ ਨਿਤਨੇਮ ਕਰਿਆ ਕਰਦੇ ਸਨ, ਇਹ ਉਹ ਪੋਥੀ। ਮੈਂ ਕਿਹਾ ਦਿਖਾਓ। ਦਰਸ਼ਨ ਕੀਤੇ ਤੇ ਮੈਂ ਬੇਨਤੀ ਕੀਤੀ ਵੀ ਇਹ ਕਿਉਂ ਨੀ ਦਿਖਾਉਂਦੇ, ਇੱਕ ਪਾਸੇ ਕਰਕੇ ਕਿਉਂ ਰੱਖੀ ਹੋਈ? ਕਹਿਣ ਲੱਗੇ ਜੀ ਇਹਨੂੰ ਕੋਈ ਦੇਖਦਾ ਹੀ ਨੀ, ਬਸ ਕੱਪੜੇ ਵਹਿੰਦੇ ਨੇ ਗੁਰੂ ਦੇ, ਘੱਟ ਹੀ ਦੇਖਦੇ ਨੇ। ਹੁਣ ਇਹ ਨੀ ਪਤਾ ਵੀ ਗੁਰੂ ਮੁਬਾਰਕ ਹੈ, ਗੁਰੂ ਦੀ ਹਰ ਇੱਕ ਚੀਜ਼ ਨੂੰ, ਉਹਦਾ ਘਰ, ਉਹਦੇ ਕੱਪੜੇ, ਉਹਨਾਂ ਦਾ ਜੋੜਾ ਘੋੜਾ ਸਭ ਕੁਝ, ਪਰ ਇਹ ਸਿੱਖ ਕਿਉਂ ਭੁੱਲ ਗਿਆ ਵੀ ਗੁਰੂ ਦਾ ਸ਼ਬਦ ਸਭ ਤੋਂ ਗੁਰੂ ਦੇ ਨੇੜੇ ਹੈ? ਔਰ ਜਦੋਂ ਪੋਥੀ ਦਾਸ ਨੇ ਵੇਖੀ ਉਹਦੇ ਅੰਦਰ ਕਿੰਨੀਆਂ ਬਾਣੀਆਂ, ਦੱਕਣੀ ਓਂਕਾਰ, ਸਿੱਧ ਗੋਸ਼ਟ, ਹੋਰ ਕਈ ਬਾਣੀਆਂ, ਜਿਨ੍ਹਾਂ ਨੂੰ ਪੜਨ ਲੱਗਿਆ ਮੇਰੇ ਖਿਆਲ ਵਿਚ ਬਹੁਤ ਸਮਾਂ ਲੱਗਦਾ ਹੋਵੇਗਾ, ਘੱਟੋ ਘੱਟ 3-3.5 ਘੰਟੇ ਜ਼ਰੂਰ ਲੱਗਦੇ ਹੋਣਗੇ। ਤੇ ਉਹ ਜਿਹੜੇ ਉਹ ਜਾਣਕਾਰ ਸਨ ਪੁਰਾਣੇ ਇਤਿਹਾਸ ਦੇ, ਮੈਂ ਕਿਹਾ ਵੀ ਇਹ ਬਾਣੀ, ਕਹਿਣ ਲੱਗੇ ਇਹਦਾ ਨਿਤਨੇਮ ਰੋਜ਼ ਕਰਦੇ ਸਨ ਗੁਰੂ ਹਰਗੋਬਿੰਦ ਸਾਹਿਬ, ਹਰ ਰੋਜ਼ ਕਰਦੇ ਸਨ। ਅਸੀਂ ਤਲਵਾਰ ਵਾਲੀ ਫੋਟੋ ਸਾਹਮਣੇ ਲਿਆ ਦਿੱਤੀ ਏ, ਔਰ ਤੁਸੀਂ ਖਿਆਲ ਰੱਖਣਾ ਇਸ ਤੁਹਾਡੇ ਦੇਸ਼ ਵਿਚ ਪਿੱਛੇ ਸਰਵੇਖਣ ਹੋਇਆ 4-5 ਦਿਨ ਅਖਬਾਰ ਵਾਲਿਆਂ ਨੇ ਕੀਤਾ, ਉਹ ਕਹਿੰਦੇ ਨੇ ਸਿੱਖ ਕੌਮ ਲੜਾਕੂ ਕੌਮ ਹੈ। ਕਿਉਂ ਕਹਿ ਦਿੱਤਾ ਉਨ੍ਹਾਂ ਨੇ? ਇਹ ਲੜਨ ਵਾਲੇ ਨੇ, ਕਿਉਂਕਿ ਤੁਸੀਂ ਇਹ ਖਿਆਲ ਕਰੋ ਵੀ ਸਾਡੇ ਗੁਰੂ ਜਿਹੜੇ ਜੰਗ ਵੀ ਕਰਦੇ ਰਹੇ ਨੇ ਉਹ ਕਿੰਨਾ ਬਾਣੀ ਨਾਲ ਪਿਆਰ ਕਰਦੇ ਸਨ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ 14 ਜੰਗਾਂ ਵੀ ਲੜੀਆਂ, ਔਰ ਉਨ੍ਹਾਂ ਨੇ ਜਿਹੜਾ ਸਾਹਿਤ, ਜਿਹੜਾ ਬਾਣੀ ਲਿਖਵਾਈ ਤੇ ਹੋਰ ਕਵੀਆਂ ਤੋਂ ਸਾਹਿਤ ਲਿਖਵਾਇਆ, ਉਹਦਾ ਵਜ਼ਨ ਉਸ ਵੇਲੇ 17 ਮਣ ਸੀ ਜਿਹੜਾ ਸਰਸਾ ਨਦੀ ਵਿੱਚ ਰੁੜ ਗਿਆ। ਕਿੰਨਾ ਜ਼ੋਰ ਦਿੱਤਾ ਇੱਧਰ ਉਹਨਾਂ ਨੇ ਜੰਗਾਂ ਦੇ ਵਿੱਚ ਵੀ। ਔਰ ਇਹ ਸਾਡੇ ਵਿੱਚ ਸਭ ਤੋਂ ਭੋਲੀ ਕੌਮ ਹੈ, ਸਿੱਖ ਕੌਮ ਜਿਹੜੀ ਹੈ। ਸਾਨੂੰ ਵਿਦਿਆ ਤੋਂ ਦੂਰ ਰੱਖਿਆ ਗਿਆ। ਕੁਝ ਲੋਕਾਂ ਨੇ ਫੈਲਾ ਦਿੱਤਾ ਜੀ ਇਹ ਭਾਈਆਂ ਦਾ ਕੰਮ ਏ, ਪੂਜਾ ਦਾ ਥਾਂ ਏ, ਨੇੜੇ ਨਾ ਜਾਇਆ। ਸਾਡੇ ਵੀ ਕਈ ਸੱਜਣ ਮਿਲਦੇ ਨੇ ਵੀ ਬਾਣੀ ਨਾ ਪੜਿਆ ਜੇ। ਇਹ ਕਿੰਨਾ ਨੇ ਫੈਲਾਇਆ? ਸਾਨੂੰ ਗੁਲਾਮ ਕਰਨ ਵਾਲਿਆਂ ਨੇ ਵੀ ਜੇ ਪੜ ਗਿਆ ਤੇ ਇਹਨਾਂ ਨੂੰ ਹੋਸ਼ ਆ ਜਾਏਗੀ, ਇਹਨਾਂ ਨੂੰ ਪਤਾ ਲੱਗ ਜਾਏਗਾ ਇਹਨਾਂ ਦਾ ਗੁਰੂ ਕੀ ਕਹਿੰਦਾ। ਇਸ ਲਈ ਸਾਨੂੰ ਉਹਨਾਂ ਨੇ ਸਿਰਫ ਸੂਰਮੇ ਬਣਾ ਦਿੱਤਾ। ਤੁਸੀਂ ਗਤਕਾ ਖੇਡੋ, ਤਲਵਾਰ ਖੜਕਾਓ, ਲੋੜ ਪਏਗੀ, ਮਰਨ ਵਿਚ ਸਭ ਤੋਂ ਅੱਗੇ ਹੋ ਗਏ। ਇਸ ਲਈ ਤੁਸੀਂ 75% ਕੁਰਬਾਨੀਆਂ ਕਰੋ, ਬਾਅਦ ਵਿਚ ਫਿਰ ਭਿਖਾਰੀ ਬਣ ਜਾਓ, ਫਿਰ ਮਾਰ ਖਾਓ ਤੁਸੀਂ। ਉਹਦਾ ਕਾਰਨ ਕੀ ਏ? ਕਿਉਂਕਿ ਅਸੀਂ ਆਪਣੇ ਗੁਰੂ ਦੇ ਬਚਨ ਪੜਨ ਤੋਂ ਬੜੇ ਅਵੇਸਲੇ ਹਾਂ, ਇਸ ਪਾਸੇ ਵੱਲ ਸਾਡਾ ਧਿਆਨ ਨਹੀਂ ਹੈ। ਸਾਡਾ ਕੰਮ ਸਿਰਫ ਧਨ ਕਮਾਉਣਾ ਤੇ ਤਲਵਾਰ ਵੱਲ ਧਿਆਨ ਦੇਣਾ। ਇਸ ਲਈ ਲੋਕ ਸਾਨੂੰ ਵਰਤਦੇ ਰਹੇ, ਔਰ ਜੇ ਇਸ ਰਸਤੇ ਵਿਚੋਂ ਨਿਕਲਣਾ ਤੇ ਸਾਨੂੰ ਹੋਰ ਕੋਈ ਸਾਹਿਤ ਪੜਨ ਦੀ ਇੰਨੀ ਜ਼ਰੂਰਤ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਕੋਈ ਲੰਬਾ ਚੌੜਾ ਵਿਸ਼ਾ ਨਹੀਂ। ਫਿਰ ਕਿਸੇ ਦਿਨ ਇਹਦੇ ਤੇ ਬੇਨਤੀ ਕਰਾਂਗਾ। ਜਿਨ੍ਹਾਂ ਗੁਰਬਾਣੀ ਮਨ ਭਾਈਆ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਕ ਨਾ ਮਨ ਤੇ ਟਾਰੀ ਦੇ ਦਰਸ਼ਨ ਪਰਸਨ। ਜਿਹੜਾ ਸਿੱਖ ਇਸ ਬਾਣੀ ਦੇ ਦਰਸ਼ਨ ਕਰਦਾ ਭਾਵ ਪੜਦਾ, ਕਿਉਂਕਿ ਗੁਰਬਾਣੀ ਦੇ ਦਰਸ਼ਨ ਕੀ ਨੇ? ਤੁਸੀਂ ਅਰਦਾਸ ਵਿਚ ਹਰ ਰੋਜ਼ ਸੁਣਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਰਾਗ ਦਾ ਧਿਆਨ ਧਰ ਕੇ ਬੋਲਣਾ ਜੀ। ਇਸ ਲਈ ਪਾਠ ਦਰਸ਼ਨ ਹਨ, ਕੇਵਲ ਬਾਹਰਲੇ ਰੁਮਾਲਿਆਂ ਦੇ ਕੇਵਲ ਦਰਸ਼ਨ ਦਰਸ਼ਨ ਨਹੀਂ ਹਨ, ਪਾਠ ਦਰਸ਼ਨ ਦੀਦਾਰ। ਇਸ ਲਈ ਦਰਸ਼ਨ ਪਰਸਨ, ਪਰਸਨ ਦਾ ਅਰਥ ਹੈ ਅੱਖਾਂ ਨਾਲ ਵੇਖਣਾ। ਦਰਸ਼ਨ ਪਰਸਨ ਹਰਸਨ, ਹਰਸਨ ਦਾ ਅਰਥ ਹੈ ਉਲਾਸ ਆਉਣਾ, ਖੁਸ਼ੀ ਆਉਣੀ। ਸਰਸਨ ਸਰਸਨ ਦਾ ਅਰਥ ਹੈ ਖਿੜ ਜਾਣਾ। ਜੇ ਤੂੰ ਪਿਆਰ ਨਾਲ ਆਪਣੀ ਬਾਣੀ ਗੁਰੂ ਕੀ ਬਾਣੀ ਨੂੰ ਪੜੇਗਾ ਤੇ ਤੇਰਾ ਅੰਦਰ ਖਿੜ ਜਾਏਗਾ ਤੇ ਤੈਨੂੰ ਖੁਸ਼ੀ ਮਿਲੇਗੀ। ਦਰਸ਼ਨ ਪਰਸਨ ਹਰਸਨ ਸਰਸਨ ਰੰਗ ਰੰਗੀ ਕਰਤਾਰੀ ਰੇ, ਤੇ ਤੈਨੂੰ ਕਰਤਾਰ ਦੇ ਰੰਗ ਵਿਚ ਰੰਗ ਦੇਗੀ। ਖਿਨ ਰਮ, ਰਮ ਦਾ ਅਰਥ ਹੈ ਜੇ ਤੂੰ ਇਕ ਪਲ ਵਾਸਤੇ ਵੀ ਆਪਣੇ ਅੰਦਰ ਇਸ ਬਾਣੀ ਨੂੰ ਵਸਾਏਗਾ। ਖਿਨ ਰਮ ਗੁਰ ਗਮ, ਗਮ ਦਾ ਅਰਥ ਹੈ ਪਹੁੰਚਣਾ, ਤੇਰੀ ਸੁਰਤ ਗੁਰੂ ਤੱਕ ਪਹੁੰਚ ਜਾਏਗੀ, ਰੱਬ ਤੱਕ ਚਲੀ ਜਾਏਗੀ। ਖਿਨ ਰਮ ਗੁਰ ਗਮ ਹਰ ਦਮ, ਤੇ ਜੇ ਕੋਈ ਸਿੱਖ ਹਰ ਦਮ ਬਾਣੀ ਨੂੰ ਯਾਦ ਰੱਖੇਗਾ, ਹਰ ਦਮ ਨਏ ਜਮ, ਜਮ ਉਹਦੇ ਨੇੜੇ ਨਹੀਂ ਆਉਣਗੇ। ਹਰ ਕੰਠ ਨਾਨਕ ਉਰਹਾਰੀ ਰੇ, ਤੇ ਜਦੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਐਸਾ ਗੁਰਮੁਖ ਜਾਏਗਾ। ਹਰ ਕੰਠ, ਕੰਠ ਦਾ ਅਰਥ ਹੈ ਗਲਾ, ਉਰਹਾਰੀ, ਹਾਰੀ ਦਾ ਅਰਥ ਹੈ ਹਾਰ ਪਾਉਣਾ। ਪਰਮਾਤਮਾ ਉਸ ਮਨੁੱਖ ਨੂੰ ਆਪਣੇ ਗਲੇ ਦਾ ਹਾਰ ਬਣਾ ਲਏਗਾ। ਹਰ ਕੰਠ ਨਾਨਕ ਉਰਹਾਰੀ ਦੇ। ਇਸ ਲਈ ਜਿਨ੍ਹਾਂ ਗੁਰਬਾਣੀ ਮਨ ਭਾਈਆ, ਜਿਨ੍ਹਾਂ ਨੂੰ ਗੁਰਬਾਣੀ ਪਿਆਰੀ ਲੱਗਦੀ, ਅੰਮ੍ਰਿਤ ਛਕ ਛਕੇ ਇਸ ਬਾਣੀ ਦੁਆਰਾ ਉਹ ਆਪਣੇ ਜੀਵਨ ਵਿਚੋਂ, ਸਰੀਰ ਵਿਚੋਂ ਅੰਮ੍ਰਿਤ ਕੱਢ ਕੱਢ ਕੇ ਪੀਂਦੇ ਨੇ ਔਰ ਮਸਤ ਹੁੰਦੇ ਜਾਂਦੇ ਨੇ। ਗੁਰ ਤੁਠੈ ਹਰ ਪਾਇਆ, ਇਸ ਤਰ੍ਹਾਂ ਗੁਰਬਾਣੀ ਨਾਲ ਜੁੜਿਆ ਗੁਰੂ ਤਰੁੱਟ ਪੈਂਦੇ ਨੇ, ਰਹਿਮਤ ਕਰਦੇ ਨੇ ਔਰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਚੂਕੇ, ਚੂਕੇ ਦਾ ਅਰਥ ਚੁੱਕ ਗਏ, ਖਤਮ ਹੋ ਗਏ। ਕੀ ਖਤਮ ਹੋ ਗਏ? ਧੱਕ ਧੱਕੇ, ਆਹ ਜਿਹੜੇ ਧੱਕੇ ਪੈਂਦੇ ਨੇ ਪੈ ਹਰ ਰੋਜ਼ ਇੱਥੇ, ਕਦੀ ਦੁੱਖ, ਕਦੀ ਸੁੱਖ, ਕਦੀ ਵਿਸ਼ਰਾਮ, ਕਦੀ ਬੇਚੈਨੀ, ਕਦੀ ਮਾਣ, ਕਦੀ ਅਪਮਾਨ, ਕਦੀ ਪ੍ਰਾਪਤੀ, ਕਦੀ ਨਿਰਾਸ਼ਾ, ਇਹ ਸਾਰੇ ਧੱਕੇ ਖਤਮ ਹੋ ਗਏ। ਹਰ ਜਨ ਹਰ ਹਰ ਹੋਇਆ, ਨਾਨਕ ਹਰ ਇੱਕੇ। ਇਸ ਤਰ੍ਹਾਂ ਹਰੀ ਦਾ ਜਨ ਉਹਦੇ ਨਾਮ ਨਾਲ ਜੁੜ ਕੇ ਇੱਕ ਸਰੂਪ ਹੋ ਜਾਂਦਾ। ਸੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ, ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।